ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਕਾਮਨ ਤੋ ਸਿਗਾਰ ਕਰ ਜਾ ਪਹਿਲਾ ਕੰਤ ਮਨਾਏ, ਮਤ ਸਿਜੈ ਕੰਤ ਨ ਆਵਈ, ਏਵੈ ਬਿਰਥਾ ਜਾਏ। ਕਾਮਨ ਤੋ ਸਿਗਾਰ ਕਰ ਜਾ ਪਹਿਲਾ ਕੰਤ ਮਨਾਏ, ਮਤ ਸਿਜੈ ਕੰਤ ਨ ਆਵਈ, ਏਵੈ ਬਿਰਥਾ ਜਾਏ। ਕਾਮਨ ਪਿਰ ਮਨ ਮਾਨਿਆ ਤੋ ਬਣਿਆ ਸਿਗਾਰ, ਕੀਆ ਤੋ ਪਰਵਾਨ ਹੈ ਜਾ ਸੋ ਧਰੇ ਪਿਆਰ। ਭਉ ਸਿਗਾਰ ਤਬੋਲ ਰਸ, ਭੋਜਨ ਭਾਉ ਕਰੇ ਤਨ ਮਨ ਸੌਂਪੇ ਕੰਤ ਕੋ, ਤੋ ਨਾਨਕ ਭੋਗ ਕਰੇ। ਭਉ ਸਿਗਾਰ ਤਬੋਲ ਰਸ, ਭੋਜਨ ਭਾਉ ਕਰੇ ਤਨ ਮਨ ਸੌਂਪੇ ਕੰਤ ਕੋ, ਤੋ ਨਾਨਕ ਭੋਗ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਕਰ ਕਿਰਪਾ ਦੀਜੈ ਨਾਮ, ਮੰਗੋ ਕਰ ਕਿਰਪਾ ਦੀਜੈ ਨਾਮ, ਕਰ ਕਿਰਪਾ ਦੀਜੈ ਨਾਮ, ਕਰ ਜੀ ਸਾਰੇ ਕਰ ਕਿਰਪਾ ਦੀਜੈ ਨਾਮ, ਕਰ ਕਿਰਪਾ ਦੀਜੈ ਨਾਮ, ਕਰ ਕਿਰਪਾ ਦੀਜੈ ਨਾਨਕ ਕੀ ਬੇਨੰਤੀਆ, ਨਾਨਕ ਕੀ ਬੇਨੰਤੀਆ, ਨਾਨਕ ਕੀ ਬੇਨੰਤੀਆ, ਨਾਨਕ ਕਰ ਕਿਰਪਾ ਦੀਜੈ ਨਾਮ, ਕਰ ਕਿਰਪਾ ਦੀਜੈ ਨਾਮ, ਕਰ ਕਿਰਪਾ ਵਾਹ ਸਾਰੇ ਮੰਗੋ ਕਰ ਕਿਰਪਾ, ਕਰ ਕਿਰਪਾ ਦੀਜੈ ਨਾਮ, ਕਰ ਕਿਰਪਾ ਦੀਜੈ ਨਾਮ, ਕਰ ਅੱਖੋ ਸਤਨਾਮ ਸ੍ਰੀ। ਬੇਨਤੀ ਕਰਕੇ ਮੰਗਣਾ, ਸਤਿਗੁਰੂ ਜੀ ਕਿਰਪਾ ਕਰਕੇ ਆਪਣਾ ਨਾਮ ਦਿਓ, ਉਹਦਾ ਰੀਜ਼ਨ ਕਾਰਨ ਕੀ ਹੈ। ਹਰ ਰੋਜ਼ ਆਪਾਂ ਇਸ ਪਾਵਨ ਅਸਥਾਨ ਤੇ ਸਤਿਗੁਰੂ ਜੀ ਦੇ ਹੁਕਮ ਦੀ ਵਿਚਾਰ ਸੁਣਨ ਵਾਸਤੇ ਬੈਠਦੇ ਹਾਂ। ਸਾਰੀ ਵਿਚਾਰ ਦਾ ਇੱਕੋ ਹੀ ਤੱਤ ਹੈ ਕਿ ਮਨ ਜਾਗ ਜਾਏ। ਦੋ ਚੀਜ਼ਾਂ ਵਾਰ ਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਆਈਆਂ, ਜਾਗਣਾ ਸੌਣਾ, ਮਨ ਤੇ ਤਨ ਜੀਓ ਤੇ ਬਾਹਰੋਂ, ਮਨਮੁਖ ਤੇ ਗੁਰਮੁਖ, ਸਾਕਤ ਤੇ ਸਾਧ, ਔਰ ਸਤਸੰਗਤ ਤੇ ਸਫ਼ਰ ਹੈ ਕਿ ਆਪਾਂ ਸਾਕਤ ਤੋਂ ਸਨਮੁਖ ਹੋਣਾ, ਸੰਸਾਰ ਤੋਂ ਨਿਰੰਕਾਰ ਤੱਕ ਪਹੁੰਚਣਾ, ਆਤਮਾ ਦਾ ਸਫ਼ਰ ਪਰਮਾਤਮਾ ਤੱਕ ਹੋ ਜਾਏ, ਸੁੱਤਾ ਹੋਇਆ ਮਨ ਜਾਗ ਸਕੇ। ਔਰ ਉਹਦੇ ਵਾਸਤੇ ਸਭ ਤੋਂ ਪਹਿਲਾਂ ਇਹ ਜਾਣਕਾਰੀ ਚਾਹੀਦੀ ਹੈ ਕਿ ਕੀ ਮੈਂ ਸੁੱਤਾ ਪਿਆ। ਰੋਗੀ ਦਾ ਇਲਾਜ ਜਿਹੜਾ ਉਹ ਡਾਕਟਰ ਉਦੋਂ ਹੀ ਕਰ ਸਕਦਾ ਜਦੋਂ ਰੋਗੀ ਨੂੰ, ਪੇਸ਼ੈਂਟ ਨੂੰ ਇਹ ਪਤਾ ਲੱਗ ਜਾਏ ਕਿ ਮੈਂ ਬਿਮਾਰ ਹਾਂ। ਜੇ ਉਹਨੂੰ ਆਪਣੇ ਰੋਗ ਦਾ ਨਹੀਂ ਪਤਾ, ਉਹ ਤੰਦਰੁਸਤ ਨਹੀਂ ਹੋ ਸਕਦਾ। ਤਾਂਹੀਓ ਤੁਸੀਂ ਵੇਖੋਗੇ ਜਿਹੜੇ ਲੋਕ ਮੈਂਟਲੀ ਡਿਸੇਬਲ ਹੋ ਜਾਂਦੇ ਨੇ, ਜਿਨ੍ਹਾਂ ਨੂੰ ਮਾਨਸਿਕ ਰੋਗ ਬਿਮਾਰੀ ਕੋਈ ਮੈਂਟਲ ਦੀ ਹੁੰਦੀ ਹੈ, ਸਾਧ ਤੋਂ ਦਵਾਈ ਨਹੀਂ ਲੈਂਦੇ। ਪਹਿਲੀ ਗੱਲ, ਉਹ ਮੰਨਣ ਲਈ ਤਿਆਰ ਹੀ ਨਹੀਂ ਕਿ ਮੈਂ ਪਾਗਲ ਹਾਂ, ਮੰਨਣ ਵਾਸਤੇ ਤਿਆਰ ਨਹੀਂ ਕਿ ਮੈਨੂੰ ਕੁਝ ਹੋ ਗਿਆ। ਮੇਰੇ ਕੋਲ ਇੱਕ ਸੱਜਣ ਥੋੜ੍ਹੇ ਦਿਨ ਪਹਿਲਾਂ ਆਏ, ਉਹ ਕਹਿੰਦੇ ਭਾਈ ਸਾਹਿਬ ਸਾਡੀ ਮਾਤਾ ਨੂੰ ਕੁਛ ਹੋ ਗਿਆ। ਉਹ ਮਾਤਾ ਹੁਣ ਡਰਦੀ ਹੈ, ਕਹਿੰਦੀ ਤੁਸੀਂ ਮੈਨੂੰ ਕੁਝ ਖਿਲਾ ਦੇਣਾ, ਤੁਸੀਂ ਮੈਨੂੰ ਮਾਰ ਦੇਣਾ। ਕਹਿੰਦੇ ਸਾਡੇ ਹੱਥੋਂ ਨਾ ਕੋਈ ਦਾਲ ਸਬਜ਼ੀ ਪਾਣੀ ਰੋਟੀ, ਉਹਨੇ ਸਭ ਕੁਝ ਬੰਦ ਕਰਤਾ। ਔਰ ਜਦੋਂ ਹੁਣ ਅਸੀਂ ਉਹਨੂੰ ਕਹਿੰਦੇ ਮਾਤਾ ਤੂੰ ਦਵਾਈ ਲੈ, ਕਹਿੰਦੀ ਮੈਨੂੰ ਕੀ ਹੋਇਆ। ਅੱਛਾ, ਉਹਨਾਂ ਦੇ ਹੱਥੋਂ ਦਵਾਈ ਵੀ ਨਹੀਂ ਖਾ ਰਹੀ, ਕਹਿੰਦੀ ਤੁਸੀਂ ਮੈਨੂੰ ਮਾਰਨਾ ਚਾਹੁੰਦੇ ਹੋ। ਇਹ ਮਾਨਸਿਕ ਰੋਗ ਹੈ, ਇਹ ਮੈਂਟਲੀ ਵਸਤ ਹੈ, ਜਿੱਥੇ ਬੰਦਾ ਹੈ ਬਿਮਾਰ ਪਰ ਉਹ ਮੰਨਣ ਲਈ ਤਿਆਰ ਨਹੀਂ ਕਿ ਮੈਂ ਬਿਮਾਰ ਹਾਂ। ਇੱਦਾਂ ਆਪਾਂ ਸੰਸਾਰ ਵਿੱਚ ਮੋਹ ਮਾਇਆ ਦੀ ਨੀਂਦ ਵਿੱਚ ਹਾਂ ਸਾਰੇ, ਪਰ ਆਪਾਂ ਮੰਨਣ ਲਈ ਤਿਆਰ ਨਹੀਂ ਕਿ ਆਪਾਂ ਸੁੱਤੇ ਹੋਏ। ਗੁਰੂ ਵਾਰ ਵਾਰ ਹਜ਼ੂਰ ਬਾਣੀ ਅੰਦਰ ਕਹਿਣਗੇ ਜਾਗ ਲਿਹੋ ਰੇ ਮਨਾ, ਜਾਗ ਲਿਹੋ। ਕਿਹਨੂੰ ਕਹਿ ਰਹੇ ਨੇ? ਸਾਨੂੰ। ਔਰ ਫਿਰ ਨਾਲ ਕਹਿਣਗੇ ਕਹਾਂ ਗਾਫਲ ਸੋਇਆ, ਬੜੀ ਤੂੰ ਗਾਫਲਤਾ ਦੀ ਨੀਂਦ ਵਿੱਚ ਸੁੱਤੇ, ਤੂੰ ਮੰਨਣ ਵਾਸਤੇ ਤਿਆਰ ਹੀ ਨਹੀਂ ਕਿ ਤੂੰ ਸੁੱਤਾ ਹੋਇਆ, ਤੂੰ ਰੋਗ ਮੰਨਣ ਲਈ ਤਿਆਰ ਨਹੀਂ ਕਿ ਤੈਨੂੰ ਰੋਗ ਹੈ, ਤੂੰ ਸੰਸਾਰ ਵਿੱਚ ਸੁਪਨੇ ਵਿੱਚ ਚੱਲ ਰਿਹਾ, ਇਹ ਚੀਜ਼ ਮੰਨਣ ਲਈ ਤਿਆਰ ਨਹੀਂ ਕਿ ਸੰਸਾਰ ਸੁਪਨਾ ਹੈ। ਉਹਦਾ ਇੱਕ ਕਾਰਨ ਹੋਰ ਹੈ, ਨੁਕਤਾ ਨੋਟ ਕਰਿਓ। ਇਸ ਸੰਸਾਰ ਦੀ ਮੋਹ ਮਾਇਆ ਦੀ ਦੁਨੀਆ, ਜਿਹਨੂੰ ਮਹਾਰਾਜ ਨੇ ਕਿਹਾ ਕੂੜ, ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਸ਼ਬਦ ਲਿਖਿਆ ਸਭ ਸੰਸਾਰ, ਇਹਦਾ ਮਤਲਬ ਕੋਈ ਚੀਜ਼ ਸੱਚ ਨਹੀਂ ਹੈ ਇਹਦੇ 'ਚ, ਜਗ ਰਚਨਾ ਸਭ ਝੂਠ ਹੈ, ਪਰ ਇਹਨੂੰ ਆਪਾਂ ਮੰਨਣ ਵਾਸਤੇ ਤਿਆਰ ਹੀ ਨਹੀਂ। ਉਹਦਾ ਕਾਰਨ ਇਹ ਹੈ ਕਿ ਕੂੜ ਆਪਾਂ ਨੂੰ ਮਿੱਠਾ ਲੱਗਦਾ ਹੈ, ਝੂਠ ਹਰ ਬੰਦੇ ਨੂੰ ਬਹੁਤ ਮਿੱਠਾ ਲੱਗਦਾ ਹੈ। ਕੂੜ ਇੰਨਾ ਮਿੱਠਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ, ਹਜ਼ੂਰ ਨੇ ਅਸਾਂ ਦੀ ਵਾਰ ਅੰਦਰ ਉਸੇ ਸਲੋਕ ਵਿੱਚ ਕਿਹਾ, ਕਹਿੰਦੇ ਭਾਈ ਕੂੜ ਤਾਂ ਸ਼ਹਿਦ ਨਾਲੋਂ ਵੀ ਮਿੱਠਾ ਹੈ। ਕੂੜ ਮਾਖਿਓ, ਕੂੜ ਮਿੱਠਾ, ਕੂੜ ਮਾਖਿਓ, ਕੂੜ ਡੋਬੈ ਪੂਰ। ਕਹਿੰਦੇ ਭਾਈ ਝੂਠ ਇੰਨਾ ਮਿੱਠਾ ਹੈ ਕਿ ਸ਼ਹਿਦ ਨਾਲੋਂ ਵੀ ਜ਼ਿਆਦਾ ਮਿੱਠਾ ਹੈ। ਸੱਚਾਈ ਇਹ ਹੈ ਕਿ ਆਪਾਂ ਸਦਾ ਜਿਉਂਦੇ ਨਹੀਂ ਰਹਿਣਾ, ਪਰ ਆਪਾਂ ਨੂੰ ਚੰਗਾ ਕੌਣ ਲੱਗਦਾ? ਜਿਹੜਾ ਸਿਰ ਤੇ ਹੱਥ ਰੱਖ ਕੇ ਕਵੇ ਸਦਾ ਜਿਉਂਦਾ ਰਹਿ, ਆਪਾਂ ਨੂੰ ਚੰਗਾ ਲੱਗ ਰਿਹਾ। ਉਹ ਕੂੜ ਹੈ, ਸਦਾ ਜਿਉਂਦਾ ਕੋਈ ਨਹੀਂ ਰਹੇਗਾ, ਪਰ ਮਿੱਠਾ ਲੱਗ ਰਿਹਾ। ਆਪਣੀ ਕੋਈ ਝੂਠੀ ਸਿਫਤ ਕਰੇ ਬਹੁਤ ਮਿੱਠਾ ਲੱਗਦਾ। ਦੁਨੀਆਂ ਵਿੱਚ ਮਿੱਤਰਤਾ ਉਹਦੇ ਨਾਲ ਛੇਤੀ ਨੇੜਤਾ ਪੈਂਦੀ ਹੈ, ਜਿਹੜਾ ਬੰਦਾ ਤੁਹਾਡੀ ਸਿਫਤ ਸਲਾਹ ਕਰੇ, ਤੁਹਾਡੀ ਉਸਤਤ ਕਰੇ, ਵਾਹ ਜੀ ਵਾਹ ਕਿਆ ਬਾਤ ਹੈ। ਜਦੋਂ ਕੋਈ ਝੂਠੀ ਵਡਿਆਈ ਕਰਦਾ, ਉਹ ਬੰਦਾ ਉਹਨੂੰ ਚੰਗਾ ਲੱਗਣ ਲੱਗ ਜਾਂਦਾ। ਇਸੇ ਲਈ ਸਾਧ ਸੰਗਤ ਕਈ ਵਾਰ ਸਮਾਜ ਵਿੱਚ, ਕੌਮ ਵਿੱਚ ਉਹ ਬੰਦੇ ਬਹੁਤ ਤਰੱਕੀ ਕਰ ਜਾਂਦੇ ਨੇ ਜਿਨ੍ਹਾਂ ਕੋਲ ਖੋਜ ਨਹੀਂ ਹੈ, ਖੁਸ਼ਾਮਦ ਹੈ। ਕਿਉਂਕਿ ਖੋਜ ਵਾਲਾ ਬੰਦਾ ਖੁਸ਼ਾਮਦ ਨਹੀਂ ਕਰੇਗਾ, ਜਿਹਦੇ ਕੋਲ ਖੋਜ ਨਹੀਂ ਹੈ ਉਹਨੇ ਖੁਸ਼ਾਮਦ ਕਰਨੀ ਹੈ। ਮਨੁੱਖ ਨੂੰ ਕੂੜ ਸ਼ਹਿਦ ਵਰਗਾ ਮਿੱਠਾ ਲੱਗਦਾ, ਖੁਸ਼ਾਮਦ ਮਿੱਠੀ ਲੱਗਦੀ ਹੈ। ਕੋਈ ਕਿਸੇ ਦੀ ਖੁਸ਼ਾਮਦ ਕਰੇ, ਕੋਈ ਕਿਸੇ ਦੀ ਝੂਠੀ ਵਡਿਆਈ ਕਰੇ, ਉਹਨੂੰ ਸ਼ਹਿਦ ਵਰਗੀ ਮਿੱਠੀ ਲੱਗਦੀ, ਮਿੱਤਰਤਾ ਬਣ ਜਾਏਗੀ। ਜਾਂ ਫਿਰ ਪਰਵੰਨਾ ਸਾਹਿਬ ਇੱਕ ਪੁਸਤਕ ਵਿੱਚ ਲਿਖਦੇ ਕਹਿੰਦੇ ਦੂਜੀ ਚਾਬੀ ਹੋਰ ਹੈ, ਜਦ ਤੁਸੀਂ ਉਹਦੇ ਕਿਸੇ ਬੈਰੀ ਦੁਸ਼ਮਣ ਦੀ ਨਿੰਦਿਆ ਕਰਨ ਲੱਗ ਜਾਓ, ਉਹ ਤਾਂ ਵੀ ਤੁਹਾਡੇ ਨਾਲ ਮਿੱਤਰਤਾ ਬਣਾ ਲੈਂਦਾ। ਕਿਸੇ ਨੂੰ ਝੂਠੀ ਵਡਿਆਈ ਕਰੋ, ਵਾਹ ਜੀ ਬਹੁਤ ਸੋਹਣੇ ਲੱਗ ਰਹੇ ਹੋ, ਸੂਟ ਬੜਾ ਫੱਬ ਰਿਹਾ, ਚੰਗਾ ਨਾ ਲੱਗ ਰਿਹਾ ਹੋਵੇ ਤਾਂ ਵੀ ਕਹੋ ਤੁਸੀਂ ਤਾਂ ਬਹੁਤ ਸੋਹਣੇ ਲੱਗਦੇ ਹੋ, ਉਹਦੀ ਅਟ੍ਰੈਕਸ਼ਨ ਤੁਹਾਡੇ ਵੱਲ ਹੋ ਜਾਏਗੀ, ਉਹਨੂੰ ਕੋੜ ਮਿੱਠਾ ਲੱਗਦਾ, ਉਹ ਤੁਹਾਡਾ ਮਿੱਤਰ ਬਣ ਜਾਏਗਾ। ਕੱਲ ਹੀ ਇੱਕ ਲਾਈਵ ਤੇ ਮੈਂ ਸੁਣਾਇਆ, ਕੋਈ ਬਾਹਰ ਸਾਡਾ ਗ੍ਰੰਥੀ ਸਿੰਘ ਹੈ, ਉਹ ਕਹਿੰਦਾ ਭਾਈ ਸਾਹਿਬ ਜੀ ਮੇਰਾ ਗ੍ਰੀਨ ਕਾਰਡ ਆਉਣ ਵਾਲਾ, ਉਸ ਤੋਂ ਬਾਅਦ ਮੈਂ ਬੱਚਿਆਂ ਨੂੰ ਸੱਦਣਾ, ਪਰ ਇੱਕ ਮੁਸ਼ਕਲ ਬਣ ਗਈ ਹੈ, ਮੈਨੂੰ ਲੱਗਦਾ ਗ੍ਰੀਨ ਕਾਰਡ ਹੁਣ ਬਣਨਾ ਨਹੀਂ। ਮੈਂ ਉਹਨੂੰ ਕਿਹਾ ਕਿਉਂ? ਕਹਿੰਦਾ ਬਾਕੀ ਕਮੇਟੀ ਤਾਂ ਠੀਕ ਹੈ, ਇੱਕ ਬੰਦਾ ਮੇਰੇ ਨਾਲ ਲੱਗ ਰਿਹਾ, ਉਹ ਜਦੋਂ ਗੁਰਦੁਆਰੇ ਆਉਂਦਾ ਹੈ ਸੈਟਰਡੇ ਸੰਡੇ, ਉਹ ਮੇਰਾ ਵਿਰੋਧ ਕਰਦਾ ਵੀ ਇਹਨੂੰ ਨਾ ਬਾਬੇ ਨੂੰ ਅਰਦਾਸ ਚੰਗੀ ਤਰ੍ਹਾਂ ਆਉਂਦੀ ਹੈ, ਨਾ ਇਹਦਾ ਕੀਰਤਨ ਸੰਗਤ ਨਹੀਂ ਪਸੰਦ ਕਰਦੀ, ਇਹਨੂੰ ਸ਼ਬਦ ਨਹੀਂ ਪੜ੍ਹਨਾ ਆਉਂਦਾ, ਉਹ ਮੇਰੇ 'ਚ ਨੁਕਸ ਕੱਢਦਾ। ਤੇ ਕਹਿੰਦਾ ਮੈਨੂੰ ਐਂ ਲੱਗਦਾ ਵੀ ਉਹਦੇ ਕਰਕੇ ਵਿਰੋਧ ਵੱਧਦਿਆਂ ਵੱਧਦਿਆਂ ਹੋ ਸਕਦਾ ਮੇਰੇ ਗ੍ਰੀਨ ਕਾਰਡ ਆਉਣ ਤੋਂ ਪਹਿਲੇ ਮੈਨੂੰ ਇੰਡੀਆ ਨਾ ਭੇਜ ਦੇਣ, ਇੰਨੇ ਸਾਲ ਮੇਰੇ ਵਿਅਰਥ ਹੋ ਜਾਣਗੇ, ਮੈਂ ਚਾਹੁੰਦਾ ਚਲੋ ਇੱਥੇ ਬੈਠੇ ਬੱਚੇ ਬਾਹਰ ਆ ਜਾਣਗੇ, ਹਰ ਬੰਦਾ ਸੋਚਦਾ। ਤੇ ਮੈਂ ਉਹਨੂੰ ਕਿਹਾ ਵੀ ਬੰਦਾ ਇੱਕੋ ਹੀ ਹੈ, ਪਰ ਤੂੰ ਸੱਚਾ, ਜੇ ਤੂੰ ਮਾੜੀ ਜੇ ਉਹਦੀ ਵਡਿਆਈ ਕਰਨ ਲੱਗ ਜਾਏ ਨਾ, ਮੈਨੂੰ ਲੱਗਦਾ ਉਹਨੇ ਬਦਲ ਜਾਣਾ। ਔਰ ਇਹ ਗੱਲ ਸੱਚਾਈ ਹੋਈ। ਉਹ ਕਹਿੰਦਾ ਭਾਈ ਸਾਹਿਬ ਜੀ ਮੈਂ ਫਿਰ ਝੂਠੀ ਖੁਸ਼ਾਮਦ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਨਹੀਂ ਬਾਹਰ, ਕਹਿੰਦਾ ਜਦੋਂ ਮੈਨੂੰ ਬਾਹਰ ਐਂਟਰੈਂਸ 'ਤੇ ਮਿਲਿਆ ਮੈਂ ਕਹਿ ਦਿੱਤਾ ਵੀ ਤੁਹਾਡੀ ਉਮਰ ਅੰਕਲ ਜੀ 47 ਕੁ ਸਾਲ ਤਾਂ ਹੋਣੀ ਹੈ। ਉਹ ਕਹਿੰਦਾ ਨਹੀਂ ਨਹੀਂ ਮੈਂ 65 ਸਾਲ ਦੇ। ਕਹਿੰਦਾ ਨਹੀਂ ਕੋਈ ਕਹਿ ਨਹੀਂ ਸਕਦਾ ਤੁਸੀਂ 65 ਸਾਲ ਦੇ ਹੋ, ਤੁਸੀਂ ਤਾਂ 45-47 ਸਾਲ ਦੇ ਲੱਗਦੇ ਹੋ। ਕਹਿੰਦਾ ਉਹ ਆਪਣੇ ਆਪ 'ਚ ਖੁਸ਼ ਹੋ ਗਿਆ, ਕਹਿੰਦਾ ਤੁਸੀਂ ਬੜਾ ਮੇਨਟੇਨ ਰੱਖਿਆ ਸਰੀਰ ਨੂੰ, ਤੁਸੀਂ 45 ਕੁ ਸਾਲ ਦੇ ਲੱਗਦੇ ਹੋ, 65 ਸਾਲ ਦਾ ਤੁਹਾਨੂੰ ਕੋਈ ਕਹਿ ਨਹੀਂ ਸਕਦਾ। ਬਸ ਉਹ ਝੂਠੀ ਉਸਤਤ ਕਰਨ ਦੀ ਦੇਰ ਸੀ, ਉਹਦਾ ਮਿੱਤਰ ਬਣ ਗਿਆ ਔਰ ਤੁਸੀਂ ਹੈਰਾਨ ਹੋਵੋਗੇ, ਗ੍ਰੀਨ ਕਾਰਡ ਹੀ ਉਹਨੇ ਬਣਵਾਇਆ। ਕਹਿਣ ਤੋਂ ਭਾਵ ਹੈ ਕਿ ਕੋੜ ਮਿੱਠਾ ਕੋੜ ਮੱਖਿਓ, ਸ਼ਹਿਦ ਵਰਗਾ ਮਿੱਠਾ ਹੈ ਝੂਠ। ਇਸ ਲਈ ਬੰਦਾ ਜਾਗਣਾ ਨਹੀਂ ਚਾਹੁੰਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਸਾਨੂੰ ਜਗਾ ਰਹੀ ਹੈ ਇਸ ਗਹਿਰੀ ਨੀਂਦ ਚੋਂ, ਜਾਗ ਲਿਹੋ ਰੇ ਮਨਾ ਜਾਗ ਲਿਹੋ, ਕਹਾਂ ਗਫਲ ਸੋਇਆ, ਇਹ ਸੁਪਨਾ ਹੈ ਭਾਈ ਇਹਦੇ ਚੋਂ ਜਾਗ। ਰੋਜ਼ ਹਰੂਰ ਨਿਤਨੇਮ ਵਿੱਚ ਹਲੂਣਾ ਦੇ ਕੇ ਜਗਾਉਂਦੇ। ਜਦੋਂ ਸਵਈਆਂ ਦੀ ਬਾਣੀ ਸ਼ੁਰੂ ਹੋਏਗੀ, ਦਸਵੇਂ ਪਾਤਸ਼ਾਹ ਬੜਾ ਵੱਡਾ ਹਲੂਣਾ ਦਿੰਦੇ ਨੇ, ਜਾਗੋ ਭਾਈ ਮਤੇ ਮਤੰਗ ਜਰੇ ਜਰ ਸੰਗ ਨੂਪੋ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪੌਣ ਕੇ ਗੌਣ ਕੋ ਜਾਤ ਨਿਵਾਰੇ। ਭਾਰੀ ਭੁਜਾਨ ਕੇ ਭੂਪ ਭਲੀ ਵਿਦ, ਬਾਹਾਂ ਦੇ ਵੱਡੇ ਵੱਡੇ ਬਲ ਵਾਲੇ ਚਲੇ ਗਏ ਇੱਥੋਂ। ਨਿਆਵਤ ਸੀਸ ਨਾ ਜਾਤ ਵਿਚਾਰੇ ਤੇ ਪਏ ਤੋਂ ਕਹਾਂ ਪਏ ਭੂਪਤ ਅੰਤ ਕੋ ਨੰਗ ਹੀ ਪਾਏ ਪੰਧਾਰੇ। ਝੂਠ ਦੀ ਨੀਂਦ ਤੋਂ ਜਾਗ, ਰਾਣਾ ਰਾਉ ਨਾ ਕੋਰ ਹੈ ਰੰਗ ਨਾ ਤੁੰਗ ਫਕੀਰ, ਇਸ ਨੀਂਦ ਵਿੱਚੋਂ ਜਾਗ ਹੋਏ ਕਿਉਂਕਿ ਰਾਜੇ ਰਈਅਤ ਸਿਕਦਾਰ ਕੋਈ ਨਾ ਰਹਿਸੀਓ, ਹੱਟ ਪੱਟਣ ਬਾਜ਼ਾਰ ਹੁਕਮੀ ਢੈਸੀਓ। ਇਹ ਗਹਿਰੀ ਨੀਂਦ ਹੈ, ਗੁਰੂ ਇੱਚੋਂ ਜਗਾਉਂਦਾ। ਅੱਜ ਹਜ਼ੂਰ ਨੇ ਕਾਮਣ ਕਹਿ ਕੇ, ਸੁਹਾਗਣ ਇਸਤਰੀ ਕਹਿ ਕੇ ਸਾਨੂੰ ਜਗਾਇਆ। ਐਵੇਂ ਝੂਠ ਦੇ ਸ਼ਿੰਗਾਰ ਵਿੱਚ ਨਾ ਸੌਂ ਜਾਈ ਕਿ ਮੈਂ ਪਾਠ ਬਹੁਤ ਕਰ ਰਿਹਾ, ਮੇਰੀ ਸੇਵਾ ਬਹੁਤ ਹੈ, ਮੈਨੂੰ ਗਿਆਨ ਬਹੁਤ ਆਉਂਦਾ, ਮੇਰਾ ਕੀਰਤਨ ਕਥਾ ਲੋਕਾਂ ਨੂੰ ਬੜਾ ਪਸੰਦ ਹੈ, ਮੈਂ ਆਪ। ਇਹ ਝੂਠ ਦੀ ਨੀਂਦ ਹੈ। ਤੇਰਾ ਸ਼ਿੰਗਾਰ ਉਦੋਂ ਪ੍ਰਵਾਨ ਹੈ ਜੇ ਖਸਮ ਨੂੰ ਵੀ ਚੰਗਾ ਲੱਗੇ, ਕਿਤੇ ਤੂੰ ਲੋਕਾਂ ਨੂੰ ਖੁਸ਼ ਕਰਨ ਵਾਸਤੇ ਨਾ ਰਹਿ ਜਾਈ। ਇਹ ਬਾਹਰੀ ਧਰਮ ਦੇ ਕਰਮ ਦਾ ਸ਼ਿੰਗਾਰ ਹਜ਼ੂਰ ਅੱਜ ਸੁਹਾਗਣ ਇਸਤਰੀ ਬਣਾ ਕੇ ਉਹਦੇ ਪੱਖ ਤੋਂ ਉਪਦੇਸ਼ ਰਹੇ, ਜਾਗ ਬਾਈ ਕਿਤੇ ਸ਼ਿੰਗਾਰ ਦਾ ਮਾਣ ਨਾ ਕਰੀ, ਸ਼ਿੰਗਾਰ ਉਹ ਪ੍ਰਵਾਨ ਹੈ ਜੇ ਖਸਮ ਨੂੰ ਪਾ ਜਾਏ। ਅੱਛਾ ਜਦੋਂ ਇਹਦੇ ਅਰਥ ਬਾਹਰੋਂ ਸੁਣੋਗੇ, ਹਜ਼ੂਰ ਨੇ ਕਿਹਾ ਪਹਿਲਾਂ ਕੰਤ ਮਨਾਏ, ਸ਼ਿੰਗਾਰ ਕਰ ਪਰ ਪਹਿਲਾਂ ਕੰਤ ਮਨਾਏ, ਨਹੀਂ ਇਹਦੇ ਅਰਥ ਸਮਝਣੇ ਪੈਣਗੇ। ਸ਼ਿੰਗਾਰ ਹੀ ਇਸ ਲਈ ਕਰਨਾ ਕਿ ਕੰਤ ਖੁਸ਼ ਹੋ ਜਾਏ, ਜੇ ਕੰਤ ਹੀ ਮੰਨ ਗਏ ਸ਼ਿੰਗਾਰ ਦਾ ਮੀਨਿੰਗ ਹੀ ਕੋਈ ਨਹੀਂ ਹੈ। ਬਾਣੀ ਇਸ ਲਈ ਪੜ੍ਹਨੀ ਹੈ ਕਿ ਮਨ ਟਿਕ ਜਾਏ, ਇਹ ਨਹੀਂ ਕਿ ਮਨ ਟਕਾ ਕੇ ਬਾਣੀ ਪੜ੍ਹੋ, ਜੇ ਮਨ ਹੀ ਟਿਕ ਗਿਆ ਫਿਰ ਬਾਣੀ ਕਿਉਂ ਪੜ੍ਹਨੀ ਹੈ। ਬਾਣੀ ਪੜ੍ਹਨ ਸੇਵਾ ਕਰਨ ਨਾਮ ਜਪਣ ਦਾ ਮਕਸਦ ਹੀ ਇਹ ਹੈ ਮਨ ਟਿਕ ਜਾਏ, ਇਸ ਲਈ ਪਹਿਲਾਂ ਕੰਤ ਮਨਾਏ ਦੇ ਅਰਥ ਵੀ ਇਹ ਨੇ ਕਿ ਪਹਿਲਾਂ ਇਹ ਜਾਣਕਾਰੀ ਲੈ ਵੀ ਖਸਮ ਖੁਸ਼ ਕਿਵੇਂ ਹੁੰਦਾ। ਕੱਲਾ ਸ਼ਿੰਗਾਰ ਉੱਤੇ ਹੀ ਨਾ ਜ਼ੋਰ ਦੇਈ ਜਾਏ, ਮੈਨਾਂ ਕਰ ਲਿਆ ਆਹ ਕਰ ਲਿਆ। ਇਹ ਤੈਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਮਾਲਕ ਕਿਵੇਂ ਖੁਸ਼ ਹੁੰਦਾ। ਪਤਨੀ ਬਾਹਰੋਂ ਸ਼ਿੰਗਾਰ ਮਹਿੰਗਾ ਕਰੇ, ਪੈਸਾ ਖਰਚੇ, ਸ਼ਿੰਗਾਰ ਕਰੇ ਤੇ ਉਹਨੂੰ ਪਤਾ ਹੀ ਨਾ ਹੋਵੇ ਪਤੀ ਕਿਹੜੀ ਗੱਲੋਂ ਖੁਸ਼ ਹੁੰਦਾ। ਉਹਨੂੰ ਇਸ ਗੱਲ ਦੀ ਨੌਲੇਜ, ਗਿਆਨ, ਜਾਣਕਾਰੀ ਚਾਹੀਦੀ ਹੈ ਕਿ ਪਤੀ ਨੇ ਖੁਸ਼ ਕਿਹੜੀ ਗੱਲੋਂ ਹੋਣਾ, ਮੈਨੂੰ ਗੱਲ ਕਿਹੜੀ ਕਰਨੀ ਚਾਹੀਦੀ ਹੈ, ਮੈਨੂੰ ਗੁਣ ਕਿਹੜੇ ਧਾਰਨ ਕਰਨੇ ਚਾਹੀਦੇ ਨੇ। ਬਾਹਰੋਂ ਸ਼ਿੰਗਾਰ ਨਾਲ ਨਹੀਂ, ਪਾਰਲਰ ਵਿੱਚੋਂ ਹਜ਼ਾਰਾਂ ਰੁਪਏ ਦਾ ਸ਼ਿੰਗਾਰ ਕੀਤਾ ਜਾ ਸਕਦਾ, ਘਰ ਸ਼ਿੰਗਾਰ ਨਾਲ ਨਹੀਂ ਵਸਦੇ, ਘਰ ਪਰਿਵਾਰ ਨਾਲ ਨਹੀਂ ਵਸਦੇ। ਬਾਹਰੀ ਤੌਰ ਤੇ ਕੋਈ ਕਵੇ ਕਿ ਨਹੀਂ ਜੀ ਮੇਰਾ ਪਿੱਛੋਂ ਪੇਕਾ ਬਹੁਤ ਵੱਡਾ, ਮੇਰੇ ਕੋਲ ਪੈਸੇ ਬਹੁਤ ਨੇ, ਨਹੀਂ, ਪੈਸੇ ਨਾਲ ਘਰ ਨਹੀਂ, ਘਰ ਪਿਆਰ ਨਾਲ ਵਸਦੇ। ਪੈਸੇ ਨਾਲ ਮਕਾਨ ਬਣ ਸਕਦਾ, ਪੈਸੇ ਨਾਲ ਘਰ ਨਹੀਂ, ਘਰ ਉਦੋਂ ਬਣਦਾ ਜਦੋਂ ਪਿਆਰ ਪੈਦਾ ਹੋਇਆ। ਪੈਸੇ ਨਾਲ ਸਿਰਫ ਮਕਾਨ ਬਣਦੇ ਨੇ। ਅੱਜ ਹਜ਼ੂਰ ਨੇ ਉਹੀ ਗੱਲ ਸਮਝਾਈ। ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਅੱਜ ਦੇ ਇਹਨਾਂ ਸਲੋਕਾਂ ਵਿੱਚ ਕੀ ਬਖਸ਼ਿਸ਼ ਕਰ ਰਹੇ ਨੇ, ਆਓ ਪਿਆਰ ਨਾਲ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਕਾਮਨ ਤਉ ਸਿਗਾਰ ਕਰ, ਜਾ ਪਹਿਲਾ ਕੰਤ ਮਨਾਏ।
ਆਖੋ ਸਤਨਾਮ ਸ੍ਰੀ, ਗੱਜ ਕੇ ਆਖਿਆ ਕਰੋ ਸਤਨਾਮ ਸ੍ਰੀ, ਕਿਉਂਕਿ ਵਾਹਿਗੁਰੂ ਕਹਿੰਦਿਆਂ ਮੁੱਖ ਪਵਿੱਤਰ ਰਸਨਾ, ਵਾਹਿਗੁਰੂ ਕਹਿੰਦਿਆਂ ਸਵਾਸਾਂ ਦਾ ਪਾਲਾ। ਜਿਹੜੇ ਸਾਹ ਨਾਲ ਵਾਹਿਗੁਰੂ ਕਹਿਣਾ ਉਹ ਸਫਲ ਹੋ ਜਾਂਦਾ। ਮਿਲ ਸਾਹ ਸੰਗਤ ਭਜ ਕੇਵਲ ਨਾਮ। ਕਾਮਣ ਤੋ ਸ਼ਿੰਗਾਰ ਕਰ, ਜਾਂ ਪਹਿਲਾਂ ਕੰਤ ਮਨਾਏ। ਇਹਦਾ ਅਰਥ ਇਹ ਨਹੀਂ ਹੈ ਕਿ ਹੇ ਕਾਮਣ ਜੀਵ, ਇਸਤਰੀ ਸੁਹਾਗਣ ਭੈਣੇ, ਤਾਂ ਸ਼ਿੰਗਾਰ ਕਰੀ ਪਹਿਲਾਂ ਕੰਤ ਨੂੰ ਮਨਾ ਲਾ। ਸ਼ਿੰਗਾਰ ਕਰਨ ਦਾ ਮਤਲਬ ਹੀ ਇਹ ਵੀ ਕੰਤ ਖੁਸ਼ ਹੋ ਜਾਏ। ਪਹਿਲਾਂ ਕੰਤ ਮਨਾਏ ਦਾ ਅਰਥ ਹੈ ਪਹਿਲਾਂ ਜਾਣਕਾਰੀ ਲੈ ਇਸ ਗੱਲ ਦੀ ਕਿ ਕਿਹੜੀ ਗੱਲ ਤੋਂ ਕੰਤ ਖੁਸ਼ ਹੋਣਾ, ਪਤੀ ਖੁਸ਼ ਹੁੰਦਾ ਕਿਵੇਂ ਹੈ, ਤਾਂ ਫਿਰ ਸ਼ਿੰਗਾਰ ਦੀਆਂ ਗੱਲਾਂ ਕਰੀ। ਬਾਅਦ ਵਿੱਚ ਸ਼ਿੰਗਾਰ ਠੀਕ ਹੈ, ਤੇਰਾ ਕੀਤਾ ਹੋਇਆ ਪ੍ਰਵਾਨ ਹੈ, ਤੈਨੂੰ ਵਿੱਚੋਂ ਪਤਾ ਵੀ ਹੋਵੇ ਕਿਹੜੀ ਗੱਲ ਕਰਕੇ ਪਤੀ ਖੁਸ਼ ਹੁੰਦਾ। ਬਾਹਰੋਂ ਸ਼ਿੰਗਾਰ ਪਤੀ ਲਈ ਕਰ ਲਿਆ, ਹੁਕਮ ਪਤੀ ਦਾ ਮੰਨਿਆ ਹੀ ਨਹੀਂ। ਛੇਵੇਂ ਪਾਤਸ਼ਾਹ ਨੇ ਆਪਣੀ ਬੱਚੀ ਨੂੰ ਵਿਦਿਆ ਕਰਨ ਲੱਗਿਆ, ਝਬਾਲ ਅਸਥਾਨ ਬਣਿਆ ਬੀਬੀ ਵੀਰੋ ਜੀ ਦਾ ਆਨੰਦ ਕਾਰਜ, ਉੱਥੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਦਾਜ ਦਿੰਦਿਆਂ ਪਹਿਲੀ ਗੱਲ ਕਹੀ, ਧੀਏ ਪਦਾਰਥਾਂ ਦਾ ਦਾਜ ਟੁੱਟ ਜਾਂਦਾ ਕੁਝ ਸਾਲਾਂ ਬਾਅਦ, ਪੁਰਾਣਾ ਹੋ ਜਾਂਦਾ। ਜਿਹੜਾ ਦਾਜ ਮੇਰੀ ਇਹ ਧੀਏ ਮੈਂ ਤੈਨੂੰ ਦੇਣ ਲੱਗਾ, ਇਹ ਯਾਦ ਰੱਖੀ, ਜਾਂ ਤੇਰਾ ਲੋਕ ਦਾ ਘਰ ਵੀ ਸੁਖੀ, ਤੇਰਾ ਪਰਲੋਕ ਵੀ ਸਹੇਗਾ। ਪਿਤਾ ਜੀ ਕਿਹੜਾ ਦਾਜ ਹੈ, ਉਹਦੇ ਵਿੱਚ ਹਜ਼ੂਰ ਨੇ ਪਹਿਲੀਆਂ ਗੱਲਾਂ ਕਹੀਆਂ। ਕਹਿੰਦੇ ਧੀਏ ਸੁਣ, ਪਹਿਲੀ ਗੱਲ ਕਿ ਤੂੰ ਆਪਣੇ ਘਰ ਚੱਲੀ ਹੈ, ਹੁਣ ਆਹ ਗੁਣ ਧਾਰਨ ਕਰ ਲਈ, ਕੱਲਾ ਸ਼ਿੰਗਾਰ ਨਹੀਂ, ਕਿ ਅੰਮ੍ਰਿਤ ਉੱਠ ਕਰ ਮੱਜਨ ਕਰਿਓ, ਗੁਰਬਾਣੀ ਤਵ ਮੁਖ ਤੇ ਰਰੀਓ। ਕਹਿੰਦੇ ਧੀਏ ਆਪਣੇ ਘਰ ਵਿੱਚ ਰੋਜ਼ ਅੰਮ੍ਰਿਤ ਵੇਲੇ ਉੱਠਣਾ, ਸਭ ਤੋਂ ਪਹਿਲਾਂ ਗੁਰਬਾਣੀ ਦਾ ਪਾਠ ਕਰਨਾ, ਰਸਨਾ ਤੋਂ ਬਾਣੀ ਪੜ੍ਹੀ, ਤੇਰੇ ਘਰ ਵਿੱਚ ਸੁੱਖ ਸਕੂਨ ਤੇ ਸਹਿਜ ਪੈਦਾ ਹੋਏਗਾ। ਔਰ ਦੂਜੀ ਗੱਲ ਤੇਰੇ ਸ਼ਿੰਗਾਰ ਵਿੱਚ ਹੈ, ਉਹ ਇਹ ਹੈ ਕਿ ਪਤ ਸੇਵਕ ਕੀ ਸੇਵਾ ਸਫਲੀ, ਪਤ ਬਿਨ ਔਰ ਕਰੇ ਸਭ ਨਿਫਲੀ। ਪਤੀ ਦਾ ਹੁਕਮ ਅੱਗਿਆ ਮੰਨਣੀ ਹੈ, ਸਾਰੇ ਰਿਸ਼ਤੇ ਹਿਡਨ ਵਿੱਚ ਆ ਜਾਣ, ਪਤੀ ਦਾ ਰਿਸ਼ਤਾ ਉੱਤਮ ਹੈ। ਤਾਈਓਂ ਪੱਲਾ ਫੜਾਉਣ ਲੱਗਿਆਂ ਲਾਵਾਂ ਬਾਅਦ ਚ ਹੁੰਦੀਆਂ, ਪਹਿਲਾਂ ਪੱਲਾ ਫੜਾਇਆ ਜਾਂਦਾ, ਤੇ ਪੱਲਾ ਫੜਾਉਣ ਲੱਗਿਆਂ ਪੰਕਤੀ ਪੜੀ ਜਾਂਦੀ ਹੈ, ਹੱਬੇ ਸਾਕ ਕੂੜਾਵੜੇ ਡਿੱਠੇ ਤੋ ਪੱਲੇ ਤੈਂਡੇ ਲੱਗੀ। ਇਹਦਾ ਅਰਥ ਇਹ ਹੈ ਬਾਕੀ ਸਾਕ ਹਿਡਨ ਤੇ ਝੂਠੇ ਨੇ, ਉਹਦੇ ਪੱਲੇ ਨਾਲ ਤਾਂ ਤੇਰੀ ਨਿਭਣੀ ਹੈ। ਜੇ ਤੂੰ ਬਾਕੀ ਸਾਕਾਂ ਨੂੰ ਰਿਸ਼ਤਿਆਂ ਨੂੰ ਅਹਿਮੀਅਤ ਦੇਤੀ ਨਾ, ਫਿਰ ਪਤੀ ਨਾਲ ਨਹੀਂ ਬਣਨੀ। ਪਤੀ ਦਾ ਰਿਸ਼ਤਾ ਸਭ ਤੋਂ ਉੱਤਮ ਹੈ। ਜੇ ਪਤੀ ਦੀ ਖਾਤਰ ਹੋਰ ਰਿਸ਼ਤਾ ਛੱਡਣਾ ਪਵੇ, ਛੱਡਣਾ ਚਾਹੀਦਾ। ਉਹ ਭੈਣਾਂ ਬੈਠੀਆਂ ਨੇ ਸੰਗਤ ਵਿੱਚ, ਤੁਸੀਂ ਵੱਡੀ ਉਮਰ ਦੇ ਵੀ ਬੈਠੇ ਹੋ, ਪਤੀ ਦਾ ਰਿਸ਼ਤਾ ਨਿਭਾਉਂਦਿਆਂ 20-20 ਸਾਲ ਭੈਣਾਂ ਭੈਣਾਂ ਨੂੰ ਨਹੀਂ ਮਿਲੀਆਂ। ਸੰਡੂ ਦੀ ਆਪਸ ਵਿੱਚ ਸੰਡੂਆਂ ਨਾਲ ਨਹੀਂ ਬਣੀ, ਤੇ ਬੀਬੀ ਨੇ ਕਿਹਾ ਜਿੱਥੇ ਮੇਰੇ ਪਤੀ ਦਾ ਸਤਿਕਾਰ ਨਹੀਂ ਮੈਂ ਉਸ ਘਰ ਵਿੱਚ ਨਹੀਂ ਜਾਵਾਂਗੀ। ਇਹ ਸੱਚਾਈ ਹੈ। 20 ਸਾਲ ਭੈਣਾਂ ਨਹੀਂ ਆਪਸ ਵਿੱਚ ਮਿਲੀਆਂ, ਕਿਉਂ? ਉਹ ਕਹਿੰਦੀ ਪਤੀ ਦਾ ਰਿਸ਼ਤਾ ਪਹਿਲਾਂ ਆ, ਹੁਣ ਭੈਣ ਦਾ ਰਿਸ਼ਤਾ ਬਾਅਦ ਵਿੱਚ ਹੈ। ਹੱਬੇ ਸਾ ਕੁਕੂੜਾਵੜੇ ਡਿੱਠੇ ਤੋ ਪੱਲੇ ਤੈਂਡੇ ਲੱਗੀ। ਅੱਜ ਹਜ਼ੂਰ ਇਹੋ ਗੱਲ ਸਮਝਾਉਂਦੇ, ਪਹਿਲਾਂ ਇਹ ਗੱਲ ਸਮਝ ਕੇ ਕੰਤ ਕਿਵੇਂ ਖੁਸ਼ ਹੁੰਦੇ, ਫਿਰ ਸ਼ਿੰਗਾਰ ਪ੍ਰਵਾਨ ਹੈ।
ਮਤ ਸੇਜੈ ਕੰਤ ਨ ਆਵਈ ਏਵੈ ਬਿਰਥਾ ਜਾਏ।
ਕਹਿੰਦੇ ਤੂੰ ਸ਼ਿੰਗਾਰ ਉੱਤੇ ਜ਼ੋਰ ਦੇਈ ਰੱਖਿਆ ਤੇ ਉਹ ਹਿਰਦੇ ਦੇ ਉਸ ਸੇਜ ਉੱਤੇ ਆਇਆ ਹੀ ਨਹੀਂ ਕੰਤ, ਤੇ ਫਿਰ ਕੀ ਫਾਇਦਾ? ਤੂੰ ਬਾਹਰੋਂ ਪਹਾੜ ਪੜ੍ਹੀ ਜਾ ਰਿਹਾ, ਕੰਮ ਕਰੀ ਜਾ ਰਿਹਾ, ਤੈਨੂੰ ਭੁਲੇਖਾ ਪਿਆ, ਮੈਂ ਪੂਰਾ ਕਰ ਰਿਹਾ ਜੀ ਨਿਤਨੇਮ, ਪਰ ਹਿਰਦੇ ਦੀ ਸੇਜ ਉੱਤੇ ਆਏ ਨਹੀਂ ਰਿਹਾ ਉਹ। ਜਿਹੜੀ ਗੱਲੋਂ ਉਹਨੇ ਖੁਸ਼ ਹੋਣਾ ਕਿ ਗੁਰਸਿੱਖ ਮੀਤ ਚਲੋ ਗੁਰ ਚੱਲੀ, ਗੁਰੂ ਦੇ ਰਾਹ ਤੇ ਤੁਰਨਾ ਸੀ, ਉਹ ਤੂੰ ਤੁਰਿਆ ਹੀ ਨਹੀਂ, ਇਸ ਲਈ ਫਿਰ ਉਹ ਵਿਅਰਥ ਹੋ ਜਾਂਦਾ ਹੈ।
ਕਾਮਨ ਪਿਰ ਮਨ ਮਾਨਿਆ ਤਉ ਬਣਿਆ ਸਿਗਾਰ।
ਆਖੋ ਸਤਨਾਮ ਸ੍ਰੀ। ਹੁਣ ਜਵਾਬ ਮਿਲਿਆ, ਕਾਮਣ ਤੋਂ ਮਨ ਮੰਨਿਆ, ਜਿਹੜੀ ਗੱਲੋਂ ਪਤੀ ਦਾ ਮਨ ਮੰਨ ਗਿਆ ਜੀਵੇ ਸਤਰੀ ਤੇ, ਤੋਂ ਬਣਿਆ ਸ਼ਿੰਗਾਰ, ਫਿਰ ਸ਼ਿੰਗਾਰ ਪਰਵਾਨ ਹੈ ਭਾਵੇਂ ਥੋੜਾ ਵੀ ਕੀਤਾ ਹੋਵੇ। ਸ਼ਿੰਗਾਰ ਮਹਿੰਗੇ ਸਸਤੇ ਦੀ ਗੱਲ ਨਹੀਂ ਹੈ, ਪਾਠ ਕੋਈ ਬਹੁਤ ਜ਼ਿਆਦਾ ਜਾਂ ਘੱਟ ਕਰਨ ਦੀ ਗੱਲ ਨਹੀਂ ਹੈ। ਸੱਜਣੋਂ ਗੁਰੂ ਨੇ ਤਾਂ ਉਹਨਾਂ ਨੂੰ ਵੀ ਗੱਲ ਨਾਲ ਲਾ ਲਿਆ ਜਿਨ੍ਹਾਂ ਨੇ ਅੰਦਰੋਂ ਕੱਲਾ ਵਾਹਿਗੁਰੂ ਕਿਹਾ, ਬਾਣੀ ਪੜ੍ਹਨੀ ਨਹੀਂ ਸੀ ਆਉਂਦੀ, ਜਿਨ੍ਹਾਂ ਨੇ ਗੁਰੂ ਅੱਗੇ ਆ ਕੇ ਭਾਵਨਾ ਪ੍ਰੇਮ ਬਣਿਆ ਤੇ ਜ਼ਬਾਨ ਤੋਂ ਸ਼ਬਦ ਹੀ ਕੁਝ ਹੋਰ ਕਹੇ ਹੋ ਗਏ, ਤਾਂ ਵੀ ਗੁਰੂ ਨੇ ਗੱਲ ਨਾਲ ਲਾ ਲਿਆ। ਜੇ ਬਾਹਰੋਂ ਭੁੱਲ ਚੁੱਕ ਬੋਲਦੇ ਭੀ ਖਰੇ ਹਰ ਭਾਣੇ, ਅੱਜ ਹਜ਼ੂਰ ਕਹਿੰਦੇ ਭਾਈ ਤੋਂ ਬਣਿਆ ਸ਼ਿੰਗਾਰ, ਜਦੋਂ ਦਾ ਮਨ ਮੰਨ ਗਿਆ ਫਿਰ ਸ਼ਿੰਗਾਰ ਬਣ ਗਿਆ।
ਤੋ ਪਰਵਾਨ ਹੈ ਜਾ ਸੋ ਧਰੇ ਪਿਆਰ।
ਕਹਿੰਦੇ ਫਿਰ ਤੇਰਾ ਕੀਤਾ ਹੋਇਆ ਉਦੋਂ ਪਰਵਾਨ ਹੈ ਜਦੋਂ ਸ਼ੋ ਉਸ ਪਤੀ ਮਾਲਕ ਤੇਰੇ ਨਾਲ ਪਿਆਰ ਧਰੇ। ਅੱਛਾ, ਇਹ ਸਵਾਲ ਤੁਸੀਂ ਜਪਜੀ ਸਾਹਿਬ ਚ ਪੜ੍ਹ ਕੇ ਆਇਓ, ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ, ਅੱਖੇ ਮੰਗੈ ਦੇਹ ਦੇਹ ਦਾਤ ਕਰੇ ਦਾ ਤਾਰ, ਫੇਰ ਕਿਵੇਂ ਰੱਖੀਏ ਜਿੱਤ ਦਿਸੈ ਦਰਬਾਰ, ਮੂੰਹ ਕੇ ਬੋਲਣ ਬੋਲੀਏ ਜਿੱਤ ਸੁਣ ਧਰੇ ਪਿਆਰ। ਅੱਜ ਕਿਹਾ ਜੇ ਜਾਂ ਸੋ ਧਰੇ ਪਿਆਰ, ਕਿਹੜੀ ਕੀ ਬੋਲਣ ਜ਼ਬਾਨ ਤੋਂ ਕਿਉਂ ਮੈਨੂੰ ਪਿਆਰ ਕਰਨ ਲੱਗ ਜਾਏ। ਸੋ ਸ਼ਿੰਗਾਰ ਵਿੱਚ ਆਹ ਜ਼ਰੂਰੀ ਹੈ ਕਿ ਕਿਹੜੇ ਗੁਣ ਤੋਂ ਧਾਰਨ ਕਰੇ ਜਿਹਦੇ ਨਾਲ ਉਹ ਤੈਨੂੰ ਪਿਆਰ ਕਰੇ। ਇਸ ਲਈ ਭਾਈ ਉਹਦੇ ਅੱਗੇ ਅਰਦਾਸ ਕਰ, ਕੀ ਆ ਤੋ ਪਰਵਾਨ ਹੈ ਜਾਂ ਸੋ ਧਰੇ ਪਿਆਰ, ਜਦੋਂ ਪਿਆਰ ਕਰਨ ਲੱਗ ਪਿਆ ਫਿਰ ਸਾਰਾ ਹੀ ਸ਼ਿੰਗਾਰ ਪਰਵਾਨ ਹੈ, ਭਾਵੇਂ ਥੋੜਾ ਭਾਵੇਂ ਬਹੁਤਾ ਉਹਨੂੰ ਪਰਵਾਨ ਹੈ।
ਓ ਸ਼ਿੰਗਾਰ ਤੋ ਬੋਲ ਰਸ ਭੋਜਨ ਭਾਓ ਕਰੇ।
ਕਹਿੰਦੇ ਭਾਈ ਫਿਰ ਉਹਨਾਂ ਦੇ ਅੰਦਰ ਭੌ ਰੂਪੀ ਸ਼ਿੰਗਾਰ। ਹੁਣ ਸ਼ਿੰਗਾਰ ਦੀ ਵਿਆਖਿਆ ਸੁਣ, ਕਿਹੜਾ ਗੁਣ? ਭੌ, ਭੌ ਮੀਨਿੰਗ ਡਰ। ਕਹਿੰਦੇ ਬਸ ਪਤੀ ਦਾ ਡਰ ਰੱਖਿਆ ਅੰਦਰ, ਪਾਠ ਥੋੜਾ ਹੋਇਆ ਪਰ ਡਰ ਸੀ, ਸੇਵਾ ਥੋੜੀ ਹੋਈ ਪਰ ਡਰ ਸੀ, ਉਹ ਭੌ ਰੂਪੀ ਸ਼ਿੰਗਾਰ ਕਹਿੰਦੇ ਉਸ ਪਤੀ ਦੇ ਮਨ ਨੂੰ ਭਾ ਗਿਆ। ਸਤਿਗੁਰਾਂ ਬਾਣੀ ਅੰਦਰ ਬਚਨ ਕਿਹਾ, ਕਹਿੰਦੇ ਭਾਵੇਂ ਪੇਕੇ ਹੈ ਤੇ ਭਾਵੇਂ ਸਹੁਰੇ, ਜੇ ਪਤੀ ਦਾ ਡਰ ਭੌ ਤੇ ਪਤੀ ਦਾ ਧਿਆਨ ਚਿੱਤ ਵਿੱਚ ਹੈ, ਪਿੱਕੇ ਆਉਣਾ ਪਾਪ ਨਹੀਂ ਹੈ। ਜੇ ਉਹਦੀ ਯਾਦ ਹਿਰਦੇ ਵਿੱਚ ਹੈ ਫਿਰ ਪਿੱਕਾ ਪਾਪ ਨਹੀਂ ਹੈ, ਤੇ ਜੇ ਯਾਦ ਹੀ ਵਿਸਰ ਜਾਏ ਕਹਿੰਦੇ ਫਿਰ ਉਹ ਚੀਜ਼ਾਂ, ਉਹ ਕਿਤੇ ਵੀ ਪਦਾਰਥ ਹੋਣ ਚਾਹੇ ਪਿੱਕਾ ਘਰ ਹੋਵੇ, ਉਹਦੀ ਯਾਦ ਤੋਂ ਦੂਰ ਹੋ ਗਿਆ ਫਿਰ ਸਾਰਾ ਕੁਝ ਪਾਪ ਹੈ। ਸਸੁਰੈ ਪਈਏ ਕੰਤਕ ਹੀ, ਪਈਏ ਦਾ ਅਰਥ ਪਿੱਕੇ, ਭਾਵੇਂ ਸਹੁਰੇ ਭਾਵੇਂ ਪਿੱਕੇ, ਪਿੱਕੇ ਹੋਣਾ ਪਾਪ ਨਹੀਂ ਹੈ, ਭਾਵੇਂ ਸੰਸਾਰ ਵਿੱਚ ਪਦਾਰਥਾਂ 'ਚ ਰਹਿਣਾ ਪਾਪ ਨਹੀਂ ਹੈ। ਸਸੁਰ ਪਈ ਹੈ ਕੰਤਕ, ਕੰਤ ਗਮ ਥਾ ਨਾਨਕ ਧਨ ਸੁਹਗਣੀ, ਜੇ ਭਾਵੇਂ ਵੇ ਪਰਵਾਹ। ਉਹ ਸੁਹਾਗਣੀ ਧਨ ਤਾਂ ਯੋਗ ਹੈ ਜਿਹੜੀ ਵੇ ਪਰਵਾਹ ਨੂੰ ਪਾ ਗਈ। ਅੱਜ ਹਜ਼ੂਰ ਬਖਸ਼ਿਸ਼ ਕਰਦੇ, ਕਹਿੰਦੇ ਜੇ ਪਿਆਰ ਧਰ ਲਿਆ ਭੌ ਰੂਪੀ ਸ਼ਿੰਗਾਰ, ਜਦੋਂ ਵਸਿਆ ਫਿਰ ਸਮਝੋ ਉਹ ਸ਼ਿੰਗਾਰ ਪੂਰੇ, ਇਹੀ ਰਸ ਭੋਗ ਪਾਓ ਹੈ।
ਤਨ ਮਨ ਸੌਂਪੇ ਕੰਤ ਕਉ ਤਉ ਨਾਨਕ ਭੋਗ ਕਰੇ।
ਕਹਿੰਦੇ ਫਿਰ ਮਨ ਵੀ ਸੌਂਪ ਦਿੱਤਾ, ਤਨ ਵੀ ਸੌਂਪ ਦਿੱਤਾ, ਤਨ ਵੀ ਉਹਦਾ ਮਨ ਵੀ, ਮਨ ਜ਼ਰੂਰੀ ਹੈ। ਫਿਰ ਜਦੋਂ ਮਨ ਸੌਂਪ ਦਿੱਤਾ ਅੰਦਰੋਂ ਮਨ ਜਾਗ ਜਾਣਾ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਸਿੱਖ ਆਉਂਦੇ ਨੇ, ਭਾਈ ਪ੍ਰਿਥੀ ਮਲ ਸਹਿਗਲ, ਤੇ ਭਾਈ ਰਾਮ ਕਹਿੰਦੇ ਮਹਾਰਾਜ ਜੀ ਇਹ ਮਨ ਨਹੀਂ ਵਸ ਵਿੱਚ ਆਉਂਦਾ, ਮਹਾਰਾਜ ਦੱਸੋ ਇਹਦਾ ਕੀ ਕਰੀਏ। ਹਜ਼ੂਰ ਕਹਿੰਦੇ ਭਾਈ ਰਾਜਸੀ ਸ਼ਾਂਤ ਕੀ ਤਪ ਜਿਹੜਾ, ਰਾਜਸੀ ਤਾਮਸੀ ਸ਼ਾਂਤ ਕੀ ਤਪ, ਇਹਨੂੰ ਸਮਝੋ। ਉਹ ਕਹਿੰਦੇ ਮਹਾਰਾਜ ਜੀ ਉਹ ਕਿਵੇਂ? ਕਹਿੰਦੇ ਪਹਿਲੀ ਗੱਲ ਇੰਦਰੇ ਗਿਆਨ ਤੇ ਕਰਮ ਇੰਦਰੇ ਇਹ ਵਸ ਚ ਕਰਨੇ ਨੇ। ਇਹ ਕਿਵੇਂ ਹੋਣ? ਬਾਹਰੀ ਤੌਰ ਤੇ ਅੱਖਾਂ ਇੰਦਰਾ ਹੈ, ਇਹ ਵੇਖ ਕੇ ਗਿਆਨ ਦਿੰਦੀਆਂ ਕੌਣ ਹੈ ਕੀ ਹੈ, ਗਿਆਨ ਇੰਦਰੇ ਨੇ। ਕਹਿੰਦੇ ਇਹਨੇ ਸੰਸਾਰ ਵਿੱਚ ਪਰਾਇਆ ਤਨ ਧਨ ਵੇਖਣੇ, ਪਰ ਇਹਦੀ ਲੇਸ ਅੰਦਰ ਨਾ ਲੱਗੇ, ਮਨ ਦੇ ਅੰਦਰ ਖਸਮ ਦਾ ਗਿਆਨ ਰੂਪੀ ਭਾਉ ਅੰਦਰ ਚਾਹੀਦਾ, ਨਾਲ ਦੀ ਨਾਲ ਇਹ ਸੋਝੀ ਹੋਵੇ ਕਿ ਨਹੀਂ ਇਹਨਾਂ ਅੱਖਾਂ ਨਾਲ ਪਰਾਇਆ ਤਨ ਤੇ ਧਨ ਵੇਖਿਆ, ਪਰ ਨਾਲ ਹੀ ਚੇਤੇ ਆ ਜਾਏ ਇਹ ਜੱਗ ਸੱਚੇ ਕੀ ਹੈ, ਕੋਠੜੀ ਇਹ ਹਰਕਾ ਰੂਪ ਹੈ। ਬਸ ਫਿਰ ਉਹ ਵੇਖਿਆ ਹੋਇਆ ਗਿਆਨ ਇੰਦਰੇ ਵਸ ਚ ਆਉਣ ਲੱਗ ਪਏ, ਅੱਖਾਂ ਫਿਰ ਗਲਤ ਪਾਸਿਓਂ ਮੁੜ ਗਈ। ਦੂਜਾ ਨਿੰਦਿਆ ਕਰ ਰਿਹਾ, ਆਪਣੀ ਜ਼ਬਾਨ ਨੂੰ ਰੋਕਣਾ, ਮੈਂ ਨਹੀਂ ਕਰ। ਦੂਜਾ ਕੋਈ ਨਿੰਦਿਆ ਸੁਣ ਰਿਹਾ, ਆਪਣੇ ਕੰਨਾਂ ਨੂੰ ਰੋਕਣਾ, ਆਪਣੀ ਉਸਤਤ ਨੂੰ ਵੀ ਸੁਣਨ ਤੋਂ ਰੋਕਣਾ, ਕੰਨਾਂ ਨੂੰ ਵੀ ਰੋਕਣਾ। ਕਹਿੰਦੇ ਜਦੋਂ ਇਹ ਚੀਜ਼ਾਂ ਰੋਕੋਗੇ ਨਾ, ਰੁਕਿਆ ਹੋਇਆ ਪਾਣੀ ਤਾਕਤ ਫੜ ਲੈਂਦਾ। ਆਹ ਚੀਜ਼ਾਂ ਬਾਹਰੋਂ ਰੋਕੋਗੇ, ਮਨ ਤੇ ਪ੍ਰਭਾਵ ਪੈਣੇ, ਮਨ ਚ ਫਿਰ ਬਹੁਤ ਮੰਦੇ ਮੰਦੇ ਵਿਚਾਰ ਆਉਣਗੇ, ਮਨ ਨੇ ਅੰਦਰੋਂ ਪੂਰਾ ਜ਼ੋਰ ਲਾਉਣੇ। ਕਈ ਵਾਰ ਬਾਹਰੋਂ ਰੋਕੋਗੇ, ਤੁਸੀਂ ਬਾਣੀ ਪੜ ਰਹੇ ਹੋ, ਬਾਹਰ ਨਹੀਂ ਵੇਖ ਰਹੇ, ਪਰ ਅੰਦਰੋਂ ਮਨ ਬੜੀਆਂ ਛੱਲਾਂ ਮਾਰਦਾ, ਬੜੀਆਂ ਛੱਲਾਂ ਮਾਰਦਾ। ਕਹਿੰਦੇ ਫਿਰ ਮਨ ਨੇ ਧੜਫਣਾ, ਫਿਰ ਮਨ ਨੇ ਛੱਲਾਂ ਮਾਰਨੀਆਂ। ਭਾਈ ਭਾਈ ਪ੍ਰਿਥੀਮਲ ਸਹਿਗਲ ਕਹਿੰਦੇ ਮਹਾਰਾਜ ਫਿਰ ਕੀ ਕਰਨੇ? ਕਹਿੰਦੇ ਫਿਰ ਉਸ ਮਨ ਨੂੰ ਗੁਰੂ ਦੇ ਗਿਆਨ ਨਾਲ ਸਮਝਾਉਣੇ, ਪਿਆਰ ਨਾਲ ਵੀ ਕਹਿਣਾ, ਇਹ ਮਨ ਪਿਆਰਿਆ ਤੂੰ ਸਦਾ ਰਹੋ ਹਰ ਨਾਲੇ, ਤੇ ਨਾਲ ਅਰਦਾਸ ਕਰਨੀ ਸਤਿਗੁਰੂ ਕਿਰਪਾ ਕਰੇ ਜੇ ਆਪਣੀ ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਮਹਾਰਾਜ ਨੂੰ ਵਸ ਚ ਲਿਆਓ। ਅੱਛਾ ਪਹਿਲਾਂ ਸੀ ਗਿਆਨ, ਮੈਂ ਥੋੜੇ ਸਮੇਂ ਚ ਇਹਨੂੰ ਛੇਤੀ ਕਹਿਦਾ, ਇਹ ਲੰਬੀ ਵਿਚਾਰ। ਕੁੰਭੇ ਬੰਨਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਇਹ ਤੁਹਾਨੂੰ ਪਤਾ ਅਰਥ। ਗਿਆਨ ਕਾ ਵੱਧਾ ਮਨ ਰਹੇ, ਗੁਰੂ ਦੇ ਗਿਆਨ ਨਾਲ ਇੰਦਰੇ ਸੰਕੋਚਣੇ, ਨੇਤਰੋ ਮੇਰੇ ਓ ਹਰ ਤੁਮ ਮੈਂ ਜੋ ਤਨ ਹਰ ਬਿਨਿਆ ਵਰਨਾ ਦੇਖੋ ਕੋਈ। ਗਿਆਨ ਨਾਲ ਸੰਕੋਚ ਲਿਆ ਨਾ, ਬੰਨਿਆ ਗਿਆ, ਬੰਨੀ ਹੋਈ ਚੀਜ਼ ਤੜਫਦੀ ਹੈ ਕਿ ਮੈਨੂੰ ਛੱਡ, ਬੰਨੀ ਹੋਈ ਚੀਜ਼ ਤੜਫਦੀ ਹੈ ਕਿ ਮੈਨੂੰ ਛੱਡ। ਗਿਆਨ ਕਾ ਵੱਧਾ ਮਨ ਰਹੇ, ਗਿਆਨ ਨਾਲ ਬੰਨਿਆ ਗਿਆ, ਪਰ ਕਹਿੰਦੇ ਇਹਨੇ ਬੰਨੇ ਹੋਏ ਨੇ ਤੜਫਣੇ, ਵੀ ਨਹੀਂ ਛੱਡ, ਤੂੰ ਅੱਖਾਂ ਬੰਦ ਕਰਕੇ ਬਾਣੀ ਪੜ੍ਹਨੀ ਹੈ, ਇਹਨੇ ਅੰਦਰੋਂ ਤੜਫਣੇ, ਇਹਨੇ ਕਹਿਣਾ ਵੇਖ ਕੌਣ ਹੈ, ਵੇਖ ਕੌਣ ਕੀ ਕਰ ਰਿਹਾ, ਵੇਖ ਕੌਣ ਆ ਗਿਆ, ਇਹਨੇ ਕਹਿਣਾ। ਮਹਾਰਾਜ ਫਿਰ ਉਦੋਂ ਕੀ ਕਰਨਾ? ਕਹਿੰਦੇ ਅਰਦਾਸ ਕਰੀ, ਫਿਰ ਕੀ ਹੋਣਾ? ਖੋਜਤ ਖੋਜਤ ਮੈਂ ਫਿਰ, ਕਹਿੰਦੇ ਫਿਰ ਉਹ ਚੀਜ਼ ਤੇਰੇ ਖੋਜ ਤੋਂ ਬਾਅਦ ਆਹ ਚੀਜ਼ ਸਮਝ ਲਈ, ਅਰਦਾਸ ਕਰ ਕਿ ਮਨ ਵਸਿਆ ਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਅਰਦਾਸ ਕਰਿਓ ਮਹਾਰਾਜ ਕਿਰਪਾ ਕਰੋ, ਮਨ ਵਸ ਚ ਆ ਜਾਏ। ਇਹ ਵਧਿਆ ਹੋਇਆ ਤੇ ਵਸ ਵਿੱਚ ਆਉਣਾ ਫਰਕ ਹੈ, ਬੰਨਿਆ ਹੋਇਆ ਤੜਫਦੇ, ਵਸ ਵਿੱਚ ਆਇਆ ਸ਼ਾਂਤ ਹੋ ਜਾਂਦਾ। ਉਹ ਕਿਰਪਾ ਨਾਲ ਉਹ ਫਿਰ ਮੰਗਣਾ ਪੈਣਾ, ਇੱਕ ਵਾਰ ਮੰਗੀਏ ਮਨ ਕਰ, ਕਰ ਕਿਰਪਾ ਦੀ ਜੈ ਨਾਮ, ਕਰ ਕਿਰਪਾ ਦੀ ਜੈ ਨਾਮ, ਕਰ ਕਿਰਪਾ ਦੀ ਜੈ, ਕਰ ਕਿਰਪਾ ਦੀ ਜੈ ਨਾਮ, ਕਰ ਕਿਰਪਾ ਦੀ ਜੈ ਨਾਮ, ਕਰ ਕਿਰਪਾ ਦੀ ਜੈ, ਅੱਖੋ ਸਤਨਾਮ ਸ੍ਰੀ। ਫਿਰ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਭਾਈ ਰਾਮਾ ਜੀ, ਕਹਿੰਦੇ ਜਾਨਵਰ ਰੱਖਿਆ ਘਰ ਚ ਕੋਈ? ਕਹਿੰਦੇ ਮਹਾਰਾਜ ਪਸ਼ੂ ਵੀ ਰੱਖੇ ਹੋਏ ਆ, ਮੱਝਾਂ ਗਾਵਾਂ ਘੋੜਾ ਵੀ ਰੱਖਿਆ। ਕਹਿੰਦੇ ਜੇ ਬਿਮਾਰ ਹੋ ਜਾਏ ਫਿਰ ਕੀ ਕਰਦੇ ਹੋ? ਕਹਿੰਦੇ ਮਹਾਰਾਜ ਦਵਾਈ ਦੇਈਦੀ ਹੈ। ਕਹਿੰਦੇ ਦਵਾਈ ਸੌਖੀ ਖਾ ਲੈਂਦੇ ਆ? ਕਹਿੰਦੇ ਨਹੀਂ ਮਹਾਰਾਜ, ਖਾਂਦੇ ਥੋੜ੍ਹੀ, ਖਲਾਉਣੀ ਪੈਂਦੀ ਹੈ। ਕਾਹਦੇ ਨਾਲ? ਤੁਹਾਨੂੰ ਪਤਾ ਵਿੱਚ ਬਜ਼ੁਰਗ ਬੈਠੇ ਨੇ। ਉਹਨੂੰ ਫਿਰ ਮਸਾਲਾ ਦੇਣ ਲਈ ਨਾ, ਇੱਕ ਨਾਲ ਚੋਂ ਮਸਾਲਾ ਲੂਣ ਲਾ ਕੇ ਪਾਈਦਾ, ਨਾਲ ਸਮਝਦੇ ਹੋ, ਲੋਹੇ ਦੀ ਵੀ ਬਣਾਉਂਦੇ ਸੀ, ਬਾਂਸ ਦੀ ਵੀ, ਕਲਮ ਵਰਗ ਹੀ ਕੱਟ ਕੇ ਉਹਨੂੰ ਨਾਹਲ ਕਹਿੰਦੇ ਸੀ। ਕਈ ਇਲਾਕਿਆਂ ਸ਼ਬਦ ਹੋਰ ਵੀ ਕਹਿੰਦੇ ਹੋਣਗੇ। ਅੱਛਾ, ਫਿਰ ਉਹ ਮੂੰਹ ਦੇ ਵਿੱਚ ਪਾ ਕੇ ਉਹ ਤੋਂ ਬਾਅਦ ਕਹਿੰਦੇ ਉਹ ਮੂੰਹ ਦੇ ਵਿੱਚ ਅਲੱਦ ਦੇਣਾ ਤੇ ਉਹਨੂੰ ਕਹਿਣਾ ਫਿਰ ਗਾਜਾਂ ਕਰਾ। ਗਾਜਾਂ ਦਾ ਅਰਥ ਇੱਕ ਹੱਥ ਨਾਲ ਮੂੰਹ ਘੁੱਟ ਲੈਣਾ ਤੇ ਇੱਕ ਹੱਥ ਨਾਲ ਮੂੰਹ ਉੱਪਰ ਨੂੰ ਚੁੱਕ ਕੇ ਰੱਖਣਾ, ਨੰਘਾ ਲਵੇ। ਉਹਨੇ ਨੰਘਾਉਣੀ ਨਹੀਂ ਦਵਾਈ, ਜਦੋਂ ਮਸਾਲਾ ਉਹਨੇ ਨੰਘਾ ਲਿਆ ਫਿਰ ਮੂੰਹ ਛੱਡ ਦੇਣੇ। ਉਸ ਤੋਂ ਬਾਅਦ ਉਹ ਜਾਨਵਰ ਚਾਹੇ ਮੱਝ ਹੈ, ਗਾਂ ਆ, ਭਾਵੇਂ ਉਹ ਘੋੜਾ, ਉਹਨੇ ਤੰਦਰੁਸਤ ਹੋ ਜਾਣਾ। ਕਹਿੰਦੇ ਏਦਾਂ ਇਹਨੇ ਦਵਾਈ ਲੈਣੀ ਨਹੀਂ, ਇਹਨੇ ਤੜਫੜੇ। ਉਦੋਂ ਇੱਕੋ ਤਰੀਕਾ ਹੈ, ਪੂਰੇ ਓਜ ਨਾਲ ਇੰਦਰਿਆਂ ਦੇ ਐਨ ਸੰਕੋਚ ਕੇ ਉੱਚੀ ਬਾਣੀ ਪੜ੍ਹੀ, ਉੱਚੀ ਉੱਚੀ ਬਾਣੀ ਪੜ੍ਹੀ, ਬੋਲ ਕੇ ਵਾਹਿਗੁਰੂ ਕਹੀ, ਇਹਨੂੰ ਗਾਜਾ ਕਰਾਈ, ਇਹਨੇ ਵੱਸ ਚ ਆ ਜਾਣਾ। ਬੜੀ ਸੋਹਣੀ ਗਾਥਾ ਲਿਖੀ, ਉਹਨੂੰ ਮੈਂ ਲੰਬਾ ਨਹੀਂ ਕਰਨਾ। ਦਰਬਾਰ ਸਾਹਿਬ ਦੀ ਪਰਿਕਰਮਾ ਦੇ ਇੱਕ ਖੁੰਜੇ ਚ ਕੋਈ ਉੱਚੀ ਉੱਚੀ ਬਾਣੀ ਪੜ੍ਹ ਰਿਹਾ, ਕੋਈ ਸੱਜਣ ਉਹਦੇ ਕੋਲ ਬਹਿ ਗਿਆ, ਉਹ ਬੋਲ ਕੇ ਬਾਣੀ ਪੜ੍ਹ ਰਿਹਾ ਸੀ। ਉਹਨੇ ਉਹਨੂੰ ਥੋੜਾ ਜਿਹਾ ਟੋਕ ਕੇ ਕਿਹਾ, ਸੱਜਣਾ ਅੰਦਰ ਕੀਰਤਨ ਚੱਲ ਰਿਹਾ, ਤੂੰ ਅੰਦਰ ਬਹਿ ਕੇ ਕੀਰਤਨ ਸੁਣ ਲੈਣਾ ਸੀ, ਤੂੰ ਆਪਣਾ ਉੱਚੀ ਉੱਚੀ ਬਾਣੀ ਪੜ੍ਹੀ ਜਾਂਦੇ, ਨਾਲੇ ਤੂੰ ਉੱਚੀ ਕਿਉਂ ਪੜ੍ਹਦੇ, ਹੌਲੀ ਪੜ੍ਹ ਲਾ। ਉਹ ਕਹਿੰਦਾ ਅੰਦਰ ਕੀਰਤਨ ਚੱਲਦਾ ਤਾਂ ਕਰਕੇ ਮੈਂ ਬਾਹਰ ਪਰਿਕਰਮਾ ਚ ਬਾਣੀ ਪੜ੍ਹਨ ਲੱਗ ਗਿਆ। ਉਹਨੇ ਕਿਹਾ ਫਿਰ ਉਹੀ ਉਹ ਬਾਣੀ ਦਾ ਕੀਰਤਨ ਹੋ ਰਿਹਾ, ਤੂੰ ਕੀਰਤਨ ਸੁਣ ਲੈਣਾ ਸੀ, ਨਾਲੇ ਬਾਹਰ ਬਹਿ ਕੇ ਕਿਉਂ ਬਾਣੀ ਪੜ੍ਹਦੇ, ਉਹ ਵੀ ਉੱਚੀ ਉੱਚੀ ਕਿਉਂ? ਉਹਦਾ ਜਵਾਬ ਬੜਾ ਪਿਆਰਾ ਸੀ, ਕਹਿੰਦਾ ਸੱਜਣਾ ਜਦੋਂ ਘਰ ਚ ਅੱਗ ਲੱਗੀ ਹੋਵੇ ਨਾ, ਜਦੋਂ ਘਰ ਦੇ ਅੰਦਰ ਅੱਗ ਲੱਗ ਗਈ ਹੋਵੇ, ਬਚਣ ਲਈ ਬੰਦਾ ਬਾਹਰ ਆ ਕੇ ਉੱਚੀ ਉੱਚੀ ਦਵਾਈਆਂ ਪਾਉਂਦਾ, ਉਹ ਲੋਕੋ ਅੱਗ ਲੱਗ ਗਈ ਮੇਰੇ ਘਰ ਚ ਬਚਾਓ। ਕਹਿੰਦੇ ਮੇਰੇ ਅੰਦਰ ਮਨ ਦੇ ਵਿਆਸ਼ਨਾ ਦੀ ਅੱਗ ਚੱਲਦੀ, ਮੈਂ ਬਾਹਰ ਖਲੋ ਕੇ ਗੁਰੂ ਰਾਮਦਾਸ ਨੂੰ ਆਵਾਜ਼ਾਂ ਮਾਰਦੇ, ਅੱਗ ਲੱਗੀ ਹੈ ਅੰਦਰ, ਇਹਨੂੰ ਕਿਰਪਾ ਕਰਕੇ ਮਿਟਾ ਦਿਓ। ਜਦੋਂ ਸਾਧ ਸੰਗਤ ਇਹ ਮਨ ਨਹੀਂ ਹੈ ਵੱਸ ਚ ਆਉਣਾ, ਇਹਨੇ ਬਹੁਤ ਅੰਦਰੋਂ ਬੜਾ ਕੁਝ ਕੱਢਣਾ ਇਹਨੇ ਉਲਟ ਫੁਲਟ, ਉਦੋਂ ਉੱਚੀ ਬਾਣੀ ਪੜੋ, ਉਦੋਂ ਬੋਲ ਕੇ ਕਹਿਣਾ ਕਿ ਰਾਖ ਪਿਤਾ ਪਰਮ ਮੇਰੇ, ਮੋਹ ਨਿਰਗੁਣ ਸਭ ਗੁਣ ਤੇਰੇ। ਉੱਚੀ ਬੋਲੋਂਗੇ ਇਹਨੇ ਸ਼ਾਂਤ ਹੋਣ ਲੱਗ ਪੈਣਾ, ਇਹਦੇ ਫੁਰਨੇ ਸ਼ਾਂਤ ਹੋਣ ਲੱਗ ਜਾਣੇ। ਸੋ ਜਦੋਂ ਬਾਣੀ ਪੜ੍ਹਨੀ, ਇਹ ਨਹੀਂ ਵੀ ਕਿਸੇ ਨੂੰ ਡਿਸਟਰਬ ਕਰਨਾ, ਪਰ ਜਦੋਂ ਐਂ ਲੱਗੇ ਫਿਰ ਇਕੱਲੇ ਬਹਿ ਕੇ ਪੜ੍ਹੋ ਆਪਣੀ ਮਸਤੀ, ਉੱਚੀ ਉੱਚੀ ਕਹੋ ਗੁਰੂ ਰਾਮਦਾਸ। ਅੱਜ ਮਹਾਰਾਜ ਬਖਸ਼ਿਸ਼ ਕਰਦੇ, ਕਹਿੰਦੇ ਭਾਈ ਇਸੇ ਤਰ੍ਹਾਂ ਫਿਰ ਮਨ ਵਾਸੇ ਚ ਆਉਂਦਾ, ਜਦੋਂ ਤਨ ਤੇ ਮਨ ਸੌਂਪ ਦਿੱਤਾ ਤਾਂ ਨਾਨਕ ਭੋਗ ਕਰੇ, ਫਿਰ ਉਸ ਪਿਆਰੇ ਕੰਤ ਦੇ ਨਾਲ ਇੱਕਮਿਕ ਹੋ ਜਾਈਦਾ ਹੈ।
ਮਹੱਲਾ ਤੀਜਾ, ਕਾਜਲ ਫੂਲ ਤੰਬੋਲ ਰਸ, ਲੈ ਧਨ ਕੀਆ ਸਿਗਾਰ।
ਧਨ ਦਾ ਅਰਥ ਜੀਵ ਇਸਤਰੀ, ਕਾਜਲ ਦਾ ਅਰਥ ਅੱਖਾਂ ਚ ਪਾਇਆ ਹੋਇਆ ਸੁਰਮਾ, ਤੰਬੋਲ ਰਸ ਹੋਰ ਸ਼ਿੰਗਾਰ ਦੀਆਂ ਚੀਜ਼ਾਂ, ਇਹ ਸਭ ਕੁਝ ਲੈ ਕੇ ਕੀ ਕੀਤਾ? ਤੋਂ ਧਨ ਕੀਆ ਸ਼ਿੰਗਾਰ, ਜੀਵ ਇਸਤਰੀ ਨੇ ਪੂਰਾ ਸ਼ਿੰਗਾਰ ਕੀਤਾ ਹੈ।
ਜੈ ਕੰਤ ਨ ਆਇਓ ਏਵੈ ਭਇਆ ਵਿਕਾਰ।
ਕਹਿੰਦੇ ਹਿਰਦੇ ਰੂਪੀ ਸੇਜ ਉੱਤੇ ਆਇਆ ਹੀ ਨਹੀਂ ਉਹ, ਇੰਨੇ ਸਾਲਾਂ ਦਾ ਕੀਤਾ ਜਪ ਤਪ ਪੂਜਾ ਪਾਠ ਦਾਨ ਪੁੰਨ, ਇਹ ਸ਼ਿੰਗਾਰ ਵਿਕਾਰ ਹੋ ਗਿਆ।
ਮਹੱਲਾ ਤੀਜਾ, ਧਨ ਫਿਰ ਇਹ ਨ ਆਖੀਅਨ, ਬਹਿਨ ਇਕੱਠੇ ਹੋਏ।
ਆਖੋ ਵਾਹਿਗੁਰੂ, ਹੁਣ ਮਹਾਰਾਜ ਕਹਿੰਦੇ ਧਨ ਤੇ ਫਿਰ ਪਤੀ ਪਤਨੀ ਉਹ ਨਹੀਂ ਬਹਿਣ ਇਕੱਠੇ ਹੋਏ। ਤੇ ਮੈਂ ਜਦੋਂ ਇਹਨੂੰ ਸ਼ਬਦ ਨੂੰ ਸਵੇਰੇ ਵਿਚਾਰਦਾ ਸੀ, ਫਿਰ ਐਂ ਲੱਗਦਾ ਵੀ ਲੱਗਦਾ ਤਾਂ ਸਾਨੂੰ ਵੀ ਅਸੀਂ ਇਕੱਠੇ ਹੀ ਹਾਂ, ਲੱਗਦਾ ਤਾਂ ਸਾਨੂੰ ਵੀ ਅਸੀਂ ਪਾਠ ਕਰ ਰਹੇ ਹਾਂ, ਲੱਗਦਾ ਤਾਂ ਹੈ ਆਪਣੇ ਆਪ ਨੂੰ ਆਪਾਂ ਸਿੱਖ ਹਾਂ, ਅਸੀਂ ਗੁਰਸਿੱਖ ਹਾਂ। ਪਰ ਇਹਦਾ ਫੈਸਲਾ ਤਾਂ ਪਤੀ ਨੇ ਕਰਨਾ ਨਾ, ਕਿਤੇ ਐ ਨਾ ਹੋਵੇ ਬਾਹਰੋਂ ਵੇਖਦੇ ਪਤੀ ਪਤਨੀ ਇਕੱਠੇ ਨੇ, ਜੋਤ ਅੰਦਰੋਂ ਇੱਕ ਨਹੀਂ ਹੋਈ ਉਹਨੂੰ ਇਕੱਠੇ ਨਹੀਂ ਮੰਨਿਆ ਜਾਂਦਾ। ਉਹਦੇ ਲਈ ਅਰਦਾਸ ਕਰ ਕਿ ਬਾਹਰੋਂ ਤੂੰ ਸਰੀਰ ਕਰਕੇ ਇਕੱਠਾ ਜੁੜੇ, ਬਾਹਰੋਂ ਧਾਰਨ ਕੀਤੇ ਨੇ ਕਕਾਰ, ਅਰਦਾਸ ਕਰ ਕਿਤੇ ਅੰਦਰੋਂ ਪਿਆਰ ਵੀ ਬਣ ਜਾਏ। ਅੱਜ ਹਜ਼ੂਰ ਬਖਸ਼ਿਸ਼ ਕਰਦੇ, ਇਸ ਤਰ੍ਹਾਂ ਬਾਹਰੋਂ ਇਕੱਠੇ ਹੋਏ ਉਹ ਪਤੀ ਪਤਨੀ ਨਹੀਂ ਹਨ।
ਏਕ ਜੋਤ ਦੋਏ ਮੂਰਤੀ, ਧਨ ਪਿਰ ਕਹੀਐ ਸੋਏ।
ਹਜ਼ੂਰ ਕਹਿੰਦੇ ਫਿਰ ਧਨ ਤੇ ਪਿਰ, ਪਤੀ ਪਤਨੀ, ਆਤਮਾ ਪਰਮਾਤਮਾ ਕੌਣ ਨੇ? ਜਿਨ੍ਹਾਂ ਦੀ ਜੋਤ ਇੱਕ ਹੋ ਗਈ। ਮੂਰਤੀਆਂ ਦੋ ਨੇ, ਜੋਤ ਇੱਕ ਹੈ, ਹੁਣ ਅੰਦਰੋਂ ਬਾਹਰੋਂ ਇੱਕ। ਮਹਾਤਮਾ ਬੁੱਧ ਕੋਲ ਆਨੰਦ 40 ਸਾਲ ਰਿਹਾ, ਸਕਾ ਉਹਦਾ ਚਚੇਰਾ ਭਰਾ ਸੀ। ਜਦੋਂ ਉਹਨਾਂ ਨੂੰ ਦੀਕਸ਼ਾ ਲੈਣੀ ਸੀ ਨਾ, ਉਹ ਕਹਿੰਦਾ ਜਦੋਂ ਮੈਂ ਦੀਕਸ਼ਾ ਲੈ ਲਈ ਮੈਂ ਤੁਹਾਡਾ ਚੇਲਾ ਬਣ ਜਾਣਾ, ਚੇਲਾ ਗੁਰੂ ਨੂੰ ਸਵਾਲ ਨਹੀਂ ਕਰ ਸਕਦਾ, ਇਸ ਲਈ ਦੀਕਸ਼ਾ ਲੈਣ ਤੋਂ ਪਹਿਲਾਂ ਮੈਂ ਇੱਕ ਤੁਹਾਡੇ ਕੋਲੋਂ ਵਾਅਦਾ ਲੈਣਾ। ਉਹਨੇ ਕਿਹਾ ਦੱਸ ਕਹਿੰਦਾ ਜੀ ਦੀਕਸ਼ਾ ਲਵਾਂਗਾ, ਚੇਲਾ ਬਣ ਕੇ ਰਵਾਂਗਾ, ਹੁਕਮ ਵੀ ਮੰਨਾਂਗਾ, ਪਰ ਮੈਂ ਇਹ ਵਾਅਦਾ ਲੈਣਾ ਮੈਨੂੰ ਤੁਸੀਂ ਨਾਲ ਰੱਖੋਗੇ। ਉਹ ਕਹਿੰਦਾ ਠੀਕ ਹੈ। ਦੀਕਸ਼ਾ ਲਈ 40 ਸਾਲ ਨਾਲ ਰਿਹਾ, ਇੱਕੋ ਨੇ ਸਵਾਲ ਕਰਤਾ, ਕਹਿੰਦਾ ਜੀ ਮੈਂ ਦਿਨ ਰਾਤ ਤੁਹਾਡੇ ਨਾਲ ਰਹਿੰਦਾ, ਜਦੋਂ ਤੁਸੀਂ ਸੁਣਦੇ ਹੋ, ਜਿਹੜੀ ਦਿਸ਼ਾ ਵਿੱਚ ਸੁਣਦੇ ਹੋ, ਜਿਸ ਸਰੀਰ ਦੀ ਦਸ਼ਾ ਵਿੱਚ ਸੁਣਦੇ ਹੋ, ਉਸੇ ਸਰੀਰ ਦੀ ਦਸ਼ਾ 'ਚ ਉੱਠ ਖੜਦੇ ਹੋ। ਮੈਂ ਸਾਰੀ ਸਾਰੀ ਰਾਤ ਤੁਹਾਡੇ ਕੋਲ ਬਹਿ ਕੇ ਵੇਖਿਆ, ਤੁਸੀਂ ਪਾਸਾ ਨਹੀਂ ਲੈਂਦੇ, ਉਸੇ ਤਰ੍ਹਾਂ ਸੁੱਤੇ, ਉਸੇ ਤਰ੍ਹਾਂ ਉੱਠ ਖੜਦੇ ਹੋ, ਇਹ ਕਿਸ ਤਰ੍ਹਾਂ ਦੀ ਨੀਂਦ ਹੈ? ਤੇ ਮਹਾਤਮਾ ਬੁੱਧ ਨੇ ਕਿਹਾ ਆਨੰਦ, ਹੁਣ ਮੈਂ ਅੰਦਰੋਂ ਬਣੋ ਸੌਣ ਵਾਲੀ ਚੀਜ਼ ਤੋਂ ਉੱਪਰ ਉੱਠ ਗਿਆ, ਹੁਣ ਸਰੀਰ ਹੈ। ਤੁਹਾਨੂੰ ਲੱਗਦਾ ਬਾਹਰੋਂ ਸਰੀਰ ਹੀ ਸੁੱਤੇ, ਅੰਦਰੋਂ ਮੈਂ ਸੌਣ ਵਾਲੀ ਗੱਲ ਖਤਮ ਹੋ ਗਈ ਹੈ, ਉਹ ਅੰਦਰ ਬਾਹਰ ਦੀ ਸੌਣ ਦੀ ਨੀਂਦ ਤੋਂ ਮੈਂ ਬਾਹਰ ਆ ਗਿਆ। ਉਹਨੇ ਕਹਿ ਦੀ ਮੈਂ ਸਮਝਿਆ ਨਹੀਂ, ਕਹਿੰਦਾ ਕੱਲ ਸਮਝਾ ਦਾਂਗਾ। ਕਈ ਵਾਰ ਐਸ ਨੀਂਦ ਤੋਂ ਬੰਦਾ ਜਾਗ ਜਾਂਦਾ, ਅੰਦਰ ਦੀ ਨੀਂਦ 'ਚ ਗਹਿਰਾ ਸੁੱਤਾ ਪਿਆ, ਕਹਿੰਦੇ ਕੀ ਸਮਝਾਓ, ਕੱਲ ਦੱਸਾਂਗਾ। ਅਗਲੇ ਦਿਨ ਉਹ ਵਿਚਾਰ ਕਰਦਿਆਂ ਸਾਹਮਣੇ ਲੋਕ ਸੁਣ ਰਹੇ ਸੀ, ਇੱਕ ਬੰਦਾ ਸਾਹਮਣੇ ਬੈਠਾ ਬਚਨ ਵੀ ਸੁਣ ਰਿਹਾ, ਕਥਾ ਵੀ ਸੁਣ ਰਿਹਾ, ਤੇ ਆਪਣੇ ਪੈਰ ਦਾ ਅੰਗੂਠਾ ਵੀ ਹਿਲਾਈ ਜਾਂਦਾ, ਅੰਗੂਠਾ ਵੀ ਹਿਲਾਈ ਜਾਂਦਾ। ਮਹਾਤਮਾ ਬੁੱਧ ਨੇ ਕਿਹਾ ਭਾਈ ਪੈਰ ਦਾ ਅੰਗੂਠਾ ਕਿਉਂ ਹਿਲਾਈ ਜਾਂਦਾ? ਉਹ ਰੁਕ ਗਿਆ, ਕਹਿੰਦੇ ਜੀ ਮੈਨੂੰ ਪਤਾ ਨਹੀਂ ਲੱਗਾ। ਕਈ ਵਾਰ ਆਪਾਂ ਬੈਠੇ ਸਰੀਰ ਦੀ ਮੁਦਰਾ 'ਚ, ਗੋਡਾ ਹਿਲਾ ਰਹੇ, ਪਤਾ ਹੀ ਨਹੀਂ ਕਿ ਹਿਲਾ ਰਹੇ, ਅੰਗੂਠਾ ਹਿਲਾ ਰਹੇ। ਉਹ ਕਹਿੰਦੇ ਮੈਨੂੰ ਪਤਾ ਨਹੀਂ ਲੱਗਾ। ਫਿਰ ਬੁੱਧ ਬੋਲਿਆ, ਆਨੰਦ, ਇਹ ਬੰਦਾ ਸਰੀਰ ਦੀ ਨੀਂਦ 'ਚੋਂ ਜਾਗਦਾ ਪਰ ਅੰਦਰੋਂ ਸੁੱਤਾ ਪਿਆ, ਉਹਨੂੰ ਪਤਾ ਹੀ ਨਹੀਂ ਕਿ ਮੈਂ ਅੰਗੂਠਾ ਵੀ ਹਿਲਾ ਰਿਹਾ। ਇੱਦਾਂ ਆਪਾਂ ਕਈ ਵਾਰ ਬਾਹਰਲੀ ਮੁਦਰਾ 'ਚ, ਸਰੀਰ ਜਾਗਿਆ ਹੋਇਆ, ਜਾਗਰਤ ਮੁਦਰਾ ਵਿੱਚ ਹੈ, ਉੱਦਾਂ ਅੰਦਰੋਂ ਸੁੱਤੇ ਪਏ ਹਾਂ। ਉਸੇ ਨੀਂਦ ਵਿੱਚ ਸੁੱਤੇ ਲੋਕ ਇੱਕ ਦੂਜੇ ਨਾਲ ਲੜ ਰਹੇ ਨੇ, ਉਸੇ ਨੀਂਦ ਵਿੱਚ ਸੁੱਤਾ ਹੋਇਆ ਵਿਸ਼ਵ ਦੁਨੀਆ ਵਿੱਚ ਲੋਕ ਯੁੱਧ ਕਰ ਰਹੇ ਨੇ, ਸੁੱਤੇ ਸੁੱਤੇ ਬੰਦੇ ਨੇ ਐਟਮ ਬੰਬ ਬਣਾ ਲਿਆ, ਸੁੱਤਾ ਸੁੱਤਾ ਪਿਆ ਬੰਦਾ ਲੱਖਾਂ ਕਰੋੜਾਂ ਸੁੱਤਿਆਂ ਨੂੰ ਸਮਾਪਤ ਕਰ ਸਕਦਾ। ਅੱਜ ਜਿੰਨੀ ਵਿਸ਼ਵ ਜੰਗ ਲੱਗਣ ਦੀ ਅਵਸਥਾ, ਇਹ ਸੁੱਤੀ ਅਵਸਥਾ ਵਿੱਚ ਸੁੱਤੇ। ਜਿੱਦਣ ਕੋਈ ਜਾਗ ਜਾਏਗਾ ਕਿ ਰਾਜੇ ਰਾਜ ਨਾ ਕੋਈ ਰਹੇ, ਰੰਗ ਨਾ ਤੁੰਗ ਫਕੀਰ, ਰਾਜੇ ਰਈਆ ਸਿਕਦਾਰ ਕੋਈ ਨਾ ਰਹਿਸੀ, ਉਹ ਜਗ ਰਚਨਾ ਸਭ ਝੂਠ ਹੈ, ਉੱਦਣ ਇਹ ਲੜਾਈਆਂ ਨਹੀਂ ਹੋਣਗੀਆਂ। ਅੱਜ ਹਜ਼ੂਰ ਬਖਸ਼ਿਸ਼ ਕਰਦੇ, ਕਹਿੰਦੇ ਜੋਤ ਇੱਕ ਮੂਰਤੀਆਂ ਦੋ, ਧਨ ਪਿਰ ਕਹੀਏ ਸੋਏ, ਜਦੋਂ ਅੰਦਰੋਂ ਬਾਹਰੋਂ ਇੱਕ ਹੋ ਗਏ।
ਓੜੀ ਭੈ ਬਿਨ ਭਗਤ ਨਾ ਹੋਵਈ, ਨਾਮ ਨਾ ਲੱਗੈ ਪਿਆਰ।
ਅਸਲ ਗੱਲ ਸਮਝਾਉਂਦੇ, ਕਹਿੰਦੇ ਭਾਈ ਭੈ ਬਿਨ ਭਗਤ ਨਾ ਹੋਵਈ, ਨਾਮ ਨਾ ਲੱਗੈ ਪਿਆਰ। ਜੇ ਭਗਤੀ ਰੂਪੀ ਸ਼ਿੰਗਾਰ ਕਰਨਾ ਫਿਰ ਭੈ ਚਾਹੀਦਾ, ਭੈ ਬਿਨ ਭਗਤ ਨਾ ਹੋਵੇ। ਇਸ ਲਈ ਪਤੀ ਤੇ ਪਤਨੀ ਦੇ ਵਿਚਕਾਰ ਡਰ ਭੈ ਹੋਣਾ ਚਾਹੀਦਾ। ਜਦੋਂ ਤੁਸੀਂ ਲਾਵਾਂ ਦਾ ਪਾਠ ਸੁਣੋਗੇ, ਉਹਦੇ ਵਿੱਚ ਇੱਕ ਉਪਦੇਸ਼ ਦਿੱਤਾ ਸੁਹਾਗ ਭਰੀ ਜੋੜੀ ਨੂੰ, ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖੈ ਰਾਮ ਹਦੂਰੇ। ਪਤੀ ਪਤਨੀ ਨੇ ਡਰ ਰੱਖਣਾ ਇੱਕ ਦੂਜੇ ਦਾ, ਫਿਰ ਰਿਸ਼ਤਾ ਨਿਭਣਾ। ਆਈ ਉਹ ਚੀਜ਼ ਕਹਿੰਦੇ ਰੱਬ ਤੱਕ ਪਹੁੰਚਣਾ, ਭਗਤੀ ਦਾ ਮੁੱਖ ਅੰਗ ਹੈ ਭੈ, ਰੱਬ ਦਾ ਡਰ ਰੱਖੀ। ਜਦੋਂ ਤੈਨੂੰ ਐਂ ਲੱਗੇ ਕੋਈ ਵੀ ਨਹੀਂ ਵੇਖ ਰਿਹਾ, ਉਦੋਂ ਡਰ ਹੋਵੇ ਰੱਬ ਵੇਖ ਰਿਹਾ, ਬਸ ਆਹੀ ਭਗਤੀ ਹੈ। ਇਹ ਤੋਂ ਬਗੈਰ ਪਿਆਰ ਨਹੀਂ ਪੈਦਾ ਹੁੰਦਾ।
ਸਤਿਗੁਰ ਮਿਲਿਆ ਭਉ ਉਪਜੈ, ਭੈ ਭਾਏ ਰੰਗ ਸਵਾਰ।
ਮਹਾਰਾਜ ਭੈ ਕਿੱਥੋਂ ਪੈਦਾ ਹੋਣਾ? ਕਹਿੰਦੇ ਸਤਿਗੁਰ ਮਿਲਿਆ ਭਉ ਉਪਜੈ, ਗੁਰੂ ਕੋਲ ਜਾ, ਕਥਾ ਵਿਚਾਰ ਸੁਣ, ਗੁਰੂ ਦਾ ਹੁਕਮ ਅੱਗੇ ਮੰਨ, ਗੁਰੂ ਤੈਨੂੰ ਦੱਸੇਗਾ ਭੈ ਵਿੱਚ ਕਿਵੇਂ ਰਹਿਣੇ, ਉੱਥੋਂ ਪੈਦਾ ਹੁੰਦੇ। ਫਿਰ ਭਾਏ ਰੰਗ ਸਵਾਰ, ਜਦੋਂ ਭੈ ਪੈਦਾ ਹੋਇਆ ਨਾ, ਫਿਰ ਪ੍ਰੇਮ ਰੂਪੀ ਰੰਗ ਚੜ ਜਾਏਗਾ। ਜਿਹੜੇ ਰਿਸ਼ਤੇ 'ਚ ਡਰ ਹੈ ਨਾ, ਸਮਝ ਉੱਥੇ ਪ੍ਰੇਮ ਹੈ, ਕਿ ਰਿਸ਼ਤਾ ਟੁੱਟ ਨਾ ਜਾਏ, ਇਹ ਭੈ ਵਿੱਚ ਹੈ। ਅੱਛਾ, ਜਿੱਥੇ ਪਿਆਰ ਹੀ ਨਹੀਂ ਹੈ, ਉਹ ਕਹਿੰਦਾ ਜਿੱਧਰ ਮਰਜ਼ੀ ਜਾ, ਰਿਸ਼ਤਾ ਟੁੱਟਦਾ ਟੁੱਟ ਜਾਏ, ਕੋਈ ਡਰ ਹੀ ਨਹੀਂ ਇੱਕ ਦੂਜੇ। ਅੱਜ ਹਜ਼ੂਰ ਕਹਿੰਦੇ ਭਾਈ ਇਹ ਸਤਿਗੁਰੂ ਤੋਂ ਭੈ ਉਪਜਦਾ, ਔਰ ਉਸ ਤੋਂ ਬਾਅਦ ਪ੍ਰੇਮ ਦਾ ਰੰਗ ਪੈਦਾ ਹੁੰਦਾ ਹੈ।
ਤਨ ਮਨ ਰੱਤਾ ਰੰਗ ਸਿਉ ਹੁਮੈ ਤ੍ਰਿਸ਼ਨਾ ਮਾਰ।
ਤਨ ਤੇ ਮਨ ਉਸ ਪ੍ਰੇਮ ਵਿੱਚ ਰਤਿਆ ਜਾਂਦਾ, ਅੰਦਰੋਂ ਫਿਰ ਦੋ ਚੀਜ਼ਾਂ ਜਿਹੜੀਆਂ ਸ਼ਿੰਗਾਰ ਨੂੰ ਵਿਗਾੜਦੀਆਂ ਨੇ, ਤ੍ਰਿਸ਼ਨਾ ਔਰ ਹੁਮੇ, ਦੋਵੇਂ ਫਿਰ ਮਰਨ ਲੱਗ ਪੈਂਦੀਆਂ ਹਨ।
ਮਨ ਤਨ ਨਿਰਮਲ ਅਤ ਸੋਹਣਾ, ਭੇਟਿਆ ਕ੍ਰਿਸ਼ਨ ਮੁਰਾਰ।
ਕਹਿੰਦੇ ਫਿਰ ਤਨ ਤੇ ਮਨ ਮੈਲ ਤੋਂ ਰਹਿਤ ਹੋ ਜਾਂਦਾ, ਸੋਹਣਾ ਹੋ ਜਾਂਦਾ, ਭੇਟਿਆ ਕ੍ਰਿਸ਼ਨ ਮੁਰਾਰ, ਉਸ ਪਿਆਰੇ ਪਰਮਾਤਮਾ ਵਾਹਿਗੁਰੂ ਦੇ ਨਾਲ ਉਹ ਫਿਰ ਮਿਲ ਜਾਂਦਾ। ਤ੍ਰਿਸ਼ਨਾ ਤੇ ਹੋਮੇ ਮਰ ਜਾਂਦੀ ਹੈ, ਕੋਈ ਹੋਮੇ ਨਹੀਂ ਰਹਿੰਦੀ ਕਿ ਮੈਂ ਆਇਆ, ਕੋਈ ਤ੍ਰਿਸ਼ਨਾ ਨਹੀਂ ਰਹਿੰਦੀ, ਉਹ ਤੋਂ ਆ ਚਾਹੀਦਾ। फिर यह रिश्ता प्रेम विच बदल जांदा है। भेटिया कृष्ण मुरार वो आत्मा परमात्मा नाल मिलदी है।
पाओ पाओ सब तिसदा सो सच वरतै संसार।
आखो सतनाम श्री। शिंगार दा मुख अंग की है? पाओ ते पाओ। कहने भाई ये दोवें चीजा मिलनिया कित्थों? उहदे कोलों ही। अरदास करेंगे तेरे अंदर ये दो चीजा शिंगार विच आ जाण, पाओ ते पाओ। डर पैदा हो जाए ये उस परमात्मा वाहगुरु दे हथ है। रोज अरदास करिया कर नितनेम करके। सतगुरु अपने पाओ तो दूर ना करियो, अपने पाओ तो दूर ना करियो। किते ऐ ना होवे सानू किसे जिंदगी दे मोड़ ते आके ऐ लगे मैनू किहड़ा किसे दा डर है, मैनू किहड़ा कोई वेख रहा है। पाप ही उदों हुंदा है जदों पड़दा पै जाए, किहड़ा कोई वेखदा है। पाप जन्म ही उदों लैंदा है जदों पड़दा पै जाए, किहड़ा कोई वेखदा है। बस सतगुरु तुहाडा डर रवे मन च, तुसीं वेख रहे हो ये डर पै अंदर रवे, यही पाओ शिंगार। ये मंग के लेना पैंदा है। कहिंदे ओ आप ही फिर बख्शिश करदा, उहदे लई मंगिया कर महाराज, किरपा करो कर किरपा दीजे नाम मिल मेरे गोविंद, अपना नाम देहो नाम बिना त्रिग त्रिग सने। इत्थों तक नौवीं पौड़ी दा इह हुक्मनामा सी जो पातशाह ने अज बख्शिश कीता है। हुण आपां लड़ीवार पावन शब्द गुरु नानक साहिब महाराज जी दा उचारण कीता होया। मारू राग अंदर सोहलियां दी बाणी अंदर यह पंद्रह पंद्रह पदियां दे शब्द ने, कई सोलह पदों के शब्द ने, विच सतारा के भी आने वे शब्द ने। अपा बड़े सहज न कुछ मिनटों में करना है। एक चीज जरूर है भी चलो ये हूँ थोड़ा कैमरिया की पाबंदी नहीं है, जो पांच दस मिनट उपर भी होने तुम तसली ना सुने, नहीं तो थोड़ा ए डर हों जो स्टैंड इकट्ठा कर लिया तुम ही स्टैंड हो जाए। नहीं, गुरु ग्रंथ साहब महाराज प्रकाशमान ने बड़े भै भाओ प्रेम सहज विच ये ठीक है। सानू मध्यम चाहिए टीवी का, वह रीजन की है? जिहड़े लोग सैकड़े हजारों मील दूर बैठे भाई वह किवें दरबार साहब तो सुनणगे? टीवी के माध्यम राहीं। यह बहुत जरूरी है। पर आपां जिन्हां दे भाग वड्डे इत्थे आ गए, आपां सकून नाल बैठियो, हजारों मील दूर बैठे लोचदे आ, जदों कदे तुहाडे वल कैमरा वजदा ना उह वेख के कहिंदे किन्ने भागां वालियां रूहां जिहड़े दरबार साहब बैठे भाई वह मंगदे ने इत्थों दे दर्शन। आपां आए आपां सहज नाल बैठीए। हुण सतगुर दे पावन लड़ीवार शब्द दी विचार वे जुड़िए जी।
मारू महला पहला कुदरत करना हार अपारा।
कहने अकाल पुरख वाहिगुरु करण हार है ते कुदरत ओदी बनाई हुई है। अपारा का अर्थ है ओदा परला पासा नहीं है, इनू आपां बहुते विस्थार च नहीं जाना। कुदरत करके वसया सोए, रोज पढ़ दियो बलिहारी कुदरत वसया तिरंत ना जाई लख्या, ओदा परला पासा अपार कोई पारावार नहीं पा सकता, इसलिए वो अपार है।
कीते का ना ही कहो चारा।
कहने भाई कोई ओदे अगे किसे तरह ना चारा भी नहीं चलता, जे कोई कवे मैं किसे चारे नाल किसे जुगत नाल ओदा अंत पारला पासा पाल। भाई गुरदास जी कहिंदे एक ब्रह्मंड के विथार की पार कथा, कोट ब्रह्मंड को नायक कैसे जानी। एक ब्रह्मंड की कथा नहीं खत्म हुई लोगों तो, किनिया गलैक्सियां जे लोग लभ रहे ने धरतियां, कि 50,000 गलैक्सी लभ ली है। हुण लोग कह रहे चंद्रमे तक वसण वाली चीजा भी लभ रही ने, कुछ सालों तक उत्थे लोग वसेबा भी कर, ये ते खोज चल रही उहदी, जो चाहुंदा है वह लोगों नूं खोज करा रहे। पर सच्चाई यह है उहदे अगे कोई चेहरा नहीं, उहदा कोई अंत नहीं, उहदे ब्रह्मंड का अंत नहीं, उहदा कौन अंत पा लेगा? क्यों? उह तां कोट ब्रह्मंड को ठाकुर स्वामी सर्व जीआं का दाता रे, इसलिए उहदे अगे कोई चारा नहीं है।
ई उपाय रिजक दे आपे सिर सिर हुक्म चलाया।
कहिंदे आपे उहने जीव पैदा कीते, आपे रिजक पैदा कीते, आपे सारिआं दे सिर ते अपना हुक्म चला रहे। उहदे हुक्म तो बाहर कुछ नहीं, हुक्म है अंदर सब को बाहर हुक्म ना कोई। जिथे आपां आए हां ना उहदे हुक्म च, उहदे हुक्म तो बगैर आए नहीं सकदे। कई बार बन्या बनाया समान तुहानू कम पै जांदा, आए नहीं सकदे दरबार साहब। मैं तो बड़ा हैरान होया, यात्रा लैके श्री पटना साहब चले, 50 तो 55 संगत नाल, सारी संगत पिंड तो तैयार हो गई। कई दिन पहला लोग दो तीन दिन पहला तैयारी करते, तैयारी हो गए चल पे बसे आके लुधियाने स्टेशन ते पहुंच गए। स्टेशन ते ट्रेन की वेट हो रही, ट्रेन आ गई, संगत चढ़ गई। एक माई उस भीड़ विच वो गुआच गए, उन्होंने पता नहीं लगा मैं कि ट्रेन चढ़ना, वह रह गई। वह तो जदों खन्ना टप गई ट्रेन, तां नाल दे उन्हें पता लगा माई रह गई। ਫਿਰ ਉਹਨਾਂ ਪਿੱਛੋਂ ਫੋਨ ਕੀਤਾ, ਬੰਦੇ ਗਏ, ਉਹ ਮਾਈ ਨੂੰ ਲੱਭੇ। ਤਿਆਰੀ ਤੋਂ ਬਾਵਜੂਦ ਵੀ ਸਟੇਸ਼ਨ ਤੇ ਪਹੁੰਚ ਕੇ ਵੀ ਪਟਨਾ ਸਾਹਿਬ ਨਹੀਂ ਜਾ ਸਕੇ, ਭਾਈ ਉਹਦੇ ਹੁਕਮ ਚ। ਅੱਜ ਮਹਾਰਾਜ ਕਹਿੰਦੇ ਆਪੇ ਰਿਜਕ ਪੈਦਾ ਕੀਤਾ, ਆਪੇ ਹੀ ਉਪਾਉਂਦਾ ਜੀਵ, ਆਪੇ ਹੀ ਸਿਰ ਸਿਰ ਹੁਕਮ ਚਲਾਇਆ ਹੈ।
ਹੁਕਮ ਚਲਾਏ ਰਿਹਾ ਪਰ ਪੂਰੇ,
ਕਹਿੰਦੇ ਹੁਕਮ ਵੀ ਚਲਾਉਂਦੇ ਤੇ ਕਮਾਲ ਦੀ ਗੱਲ ਇਹ ਹੈ, ਰਿਹਾ ਪਰ ਪੂਰੇ ਤੁਹਾਡੇ ਵਿੱਚ ਵੀ ਰਹਿੰਦਾ, ਕਿਸੇ ਨੂੰ ਹੁਕਮ ਕਰਕੇ ਉੱਤੋਂ ਪਾਸੇ ਨਹੀਂ ਹੋ ਜਾਂਦਾ, ਨਾਲ ਹੀ ਰਹਿੰਦਾ। ਦੁੱਖ ਹੋਵੇ ਸੁੱਖ ਹੋਵੇ ਵਿੱਚ ਭਰਪੂਰ ਹੈ,
ਕਿਸ ਨੇੜੇ ਕਿਸ ਅੱਖਾਂ ਦੂਰੇ।
ਕਹਿੰਦੇ ਭਾਈ ਫਿਰ ਕੀ ਆਖੋਗੇ ਕਿ ਰੱਬ ਕਿਹਦੇ ਨੇੜੇ ਹੈ, ਕਿਤੋਂ ਦੂਰ ਹੈ, ਉਹ ਤਾਂ ਸਾਰਿਆਂ ਦੇ ਵਿੱਚ ਹੀ ਰਹਿੰਦਾ, ਹੁਕਮ ਚਲਾ ਕੇ ਚੰਗੇ ਮਾੜੇ ਦੇ ਵਿੱਚ ਵੀ ਹੈ।
ਉਪਤ ਪ੍ਰਗਟ ਹਰ ਘਟ ਘਟ ਦੇਖੋ ਵਰਤੈ ਤਾਕ ਸਬਾਇਆ।
ਕਹਿੰਦੇ ਭਾਈ ਉਹ ਗੋਪਤ ਵੀ ਹੈ, ਪ੍ਰਗਟ ਵੀ ਹੈ, ਸਾਰਿਆਂ ਦੇ ਅੰਦਰ ਵਸ ਰਿਹਾ, ਵਰਤੈ ਤਾਕ ਸਬਾਇਆ, ਉਹ ਸਾਰਿਆਂ ਦੇ ਅੰਦਰ ਸਬਾਇਆ, ਇੱਕ ਸਮਾਨ ਰੂਪ ਵਸਿਆ ਹੋਇਆ। ਕਿਸੇ ਨੂੰ ਉਹ ਪ੍ਰਗਟ ਹੋ ਜਾਂਦਾ, ਅੰਦਰ ਭਾਉ ਲਾਉਂਦਾ, ਕਿਸੇ ਨੂੰ ਉਹ ਭੁੱਲ ਜਾਂਦਾ ਹੈ।
ਜਿਸ ਕੋ ਮੇਲੇ ਸੁਰਤ ਸਮਾਏ।
ਕਹਿੰਦੇ ਭਾਈ ਜਿਹਦੇ ਉੱਤੇ ਉਹ ਕਿਰਪਾ ਕਰੇ ਉਹਦੀ ਸੁਰਤੀ ਵਿੱਚ ਸਮਾ ਕੇ ਉਹਨੂੰ ਮਿਲ ਪੈਂਦਾ, ਉਹਨੂੰ ਸੁਰਤੀ ਵਿੱਚੋਂ ਉਹ ਦਰਸ਼ਨ ਦੇਣ ਲੱਗ ਪੈਂਦਾ ਹੈ।
ਗੁਰੂ ਸਬਦੀ ਹਰ ਨਾਮ ਧਿਆਏ,
ਕਿਉਂਕਿ ਗੁਰੂ ਦੀ ਕਿਰਪਾ ਹੁੰਦੀ, ਗੁਰੂ ਦੇ ਸ਼ਬਦ ਰਾਹੀਂ ਉਹ ਸੁਰਤੀ ਵਿੱਚ ਨਾਮ ਧਿਆਉਂਦਾ, ਫਿਰ ਸੁਰਤੀ ਵਿੱਚ ਉਹਨੂੰ ਅਨੁਭਵ ਹੁੰਦਾ ਹੈ।
ਆਨੰਦ ਰੂਪ ਅਨੂਪ ਅਗੋਚਰ ਗੁਰ ਮਿਲਿਆ ਭਰਮ ਜਾਇਆ।
ਕਹਿੰਦੇ ਆਨੰਦ ਰੂਪੀ ਅਕਾਲ ਪੁਰਖ ਵਾਹਿਗੁਰੂ ਅਗੋਚਰ, ਜਿਹਨੂੰ ਇੰਦਰਿਆਂ ਨਾਲ ਵੇਖਿਆ ਨਹੀਂ ਜਾ ਸਕਦਾ, ਗੁਰ ਮਿਲਿਆ, ਗੁਰੂ ਦੇ ਰਾਹੀਂ ਮਿਲਦਾ, ਭਰਮ ਜਾਇਆ, ਮਨ ਚੋਂ ਭਰਮ ਖਤਮ ਹੋ ਜਾਂਦਾ, ਉਹ ਗੁਰੂ ਦੇ ਰਾਹੀਂ ਫਿਰ ਕਿਰਪਾ ਬਖਸ਼ਿਸ਼ ਹੁੰਦੀ ਹੈ। ਸੁਰਤੀ ਵੇ ਧਿਆਏ ਦਾ ਅਰਥ ਪਤਾ ਕੀ ਹੈ? ਹੁਣ ਤੁਸੀਂ ਇੱਥੇ ਬੈਠੇ ਹੋ, ਅੱਖਾਂ ਬੰਦ ਕਰੋ ਤੇ ਇੱਕ ਪਲ ਵਿੱਚ ਤੁਸੀਂ ਆਪਣਾ ਘਰ ਵੇਖ ਸਕਦੇ ਹੋ, ਇੱਕ ਪਲ 'ਚ, ਕਿਉਂਕਿ ਘਰ ਤੁਹਾਡੀ ਸੁਰਤੀ 'ਚ ਹੈ ਕਿ ਇੱਦਾਂ ਦਾ ਬਣਿਆ ਹੋਇਆ। ਬੱਚਿਆਂ ਦੀ ਸ਼ਕਲ ਤੁਹਾਡੀ ਸੁਰਤੀ ਵਿੱਚ ਹੈ, ਅੱਖਾਂ ਬੰਦ ਕਰੋਗੇ ਵੇਖ ਲਓਗੇ। ਇੱਦਾਂ ਸੁਰਤੀ ਵਿੱਚ ਗੁਰੂ ਦੇ ਸ਼ਬਦ ਨੂੰ ਵਾਰ ਵਾਰ ਵਾਹਿਗੁਰੂ 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 ਧਿਆਨ ਨਾਲ ਕੀ ਹੁੰਦਾ? ਸੁਰਤੀ 'ਚ ਵਸ ਜਾਂਦਾ, ਅੱਖਾਂ ਬੰਦ ਕਰੋਗੇ ਉਹ ਐਂ ਸੁਰਤੀ 'ਚ ਉਹਦੇ ਦਿਦਾਰ ਹੋ ਜਾਂਦੇ। ਇਹਨੂੰ ਮਹਾਰਾਜ ਕਹਿੰਦੇ ਇਸ ਤਰ੍ਹਾਂ ਭਰਮ ਮੁੱਕ ਜਾਂਦਾ ਹੈ।
ਮਨ ਤਨ ਧਨ ਤੇ ਨਾਮ ਪਿਆਰਾ।
ਕਹਿੰਦੇ ਫਿਰ ਕੀ ਹੁੰਦਾ? ਮਨ ਤਨ ਧਨ ਤੇ ਸਭ ਨਾਲੋਂ ਚੀਜ਼ ਜ਼ਿਆਦਾ ਪਿਆਰੀ ਕੀ ਹੈ? ਵਾਹਿਗੁਰੂ ਦਾ ਨਾਮ ਹੀ ਪਿਆਰਾ ਲੱਗਦਾ ਹੈ।
ਅੰਤ ਸਖਾਈ ਚੱਲਣ ਵਾਰਾ।
ਔਰ ਸੁਰਤੀ ਨੂੰ ਇੱਕ ਗੱਲ ਸਮਝ ਆ ਜਾਂਦੀ ਕੀ ਹੈ? ਵੀ ਅੰਤ ਸਖਾਈ ਚੱਲਣ ਵਾਰਾ, ਅੰਤ ਵੇਲੇ ਇੱਕੋ ਚੀਜ਼ ਨਾਲ ਜਾਣੀ ਹੈ, ਜਪਿਆ ਹੋਇਆ ਨਾਮ। ਜੈ ਮਾਤ ਪਿਤਾ ਸੁੱਤ ਮੀਤ ਨਾ ਭਾਈ, ਬੋਲੋ ਜੈ ਮਾਤ ਪਿਤਾ ਸੁੱਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ। ਜੈ ਮਹਾਂ ਭਿਆਨ ਦੂਤ ਜਮਦਲ ਹੈ, ਤੈ ਕੇਵਲ ਨਾਮ ਸੰਗ ਤੇਰੇ ਚਲੇ। ਅੱਜ ਹਜ਼ੂਰ ਕਹਿੰਦੇ ਅੰਤ ਸਖਾਈ ਚੱਲਣ ਵਾ, ਫਿਰ ਅੰਤ ਵੇਲੇ ਉਹਨੂੰ ਸੁਰਤੀ ਨੂੰ ਸਮਝ ਆ ਜਾਂਦੀ, ਅੰਤ ਵੇਲੇ ਨਾਮ ਹੀ ਨਾਲ ਜਾਣਾ ਹੈ।
ਉਹ ਪਸਾਰ ਨਹੀਂ ਸੰਗ ਬੇਲੀ ਬਿਨ ਹਰ ਗੁਰ ਕਿਨ ਸੁਖ ਪਾਇਆ।
ਕਹਿੰਦੇ ਫਿਰ ਸੁਰਤੀ ਨੂੰ ਸਮਝ ਆ ਜਾਂਦਾ ਕਿ ਮੋਹ ਪਸਾਰ ਨਹੀਂ ਸੰਗ ਵੇਲੀ, ਆ ਜਿਹੜਾ ਮੋਹ ਵਿੱਚ ਆਪਾਂ ਜੀ ਰਹੇ ਵੇਲੀ ਨਹੀਂ ਹੈ, ਰਹਿਣਾ ਇਹਦੇ ਵਿੱਚ। ਪਰ ਇਹ ਗੁਰੂ ਨੇ ਕਿਰਪਾ ਕੀਤੀ, ਗੁਰੂ ਦੇ ਰਾਹੀਂ ਹੀ ਕਿਸੇ ਨੂੰ ਇਹ ਚੀਜ਼ ਸਮਝ ਪਈ ਤੇ ਸੁੱਖ ਮਿਲਿਆ। ਰਹਿਣਾ ਮੋਹ 'ਚ ਹੈ ਪਰ ਇਹ ਯਾਦ ਰੱਖਣਾ ਨਾਲ ਨਹੀਂ ਜਾਣਾ। ਦੇਖੋ ਕਿੰਨੀ ਪਿਆਰੀ ਗੱਲ ਹੈ, ਤੁਸੀਂ ਨਿਤਨੇਮ ਕਰਕੇ ਆਏ ਹੋ, ਵੱਡੇ ਭਾਗਾਂ ਵਾਲੇ, ਸਾਡੇ ਨਾਲੋਂ ਲੱਖਾਂ ਦਰਜੇ ਤੁਸੀਂ ਉੱਚੇ ਹੋ, ਸਾਨੂੰ ਸਤਿਗੁਰਾਂ ਬਖਸ਼ਿਸ਼ ਕੀਤੀ ਹੈ, ਮਾਣ ਦੇਖ ਕੇ ਆ ਦੋ ਢਾਈ ਫੁੱਟ ਉੱਚਾ ਬਿਠਾਇਆ ਵਿਚਾਰ ਕਰਨ ਲਈ, ਪਰ ਊ ਸਾਧ ਸੰਗਤ ਤੁਸੀਂ ਉੱਚੇ ਦਰਜੇ, ਤੁਹਾਨੂੰ ਵੱਡਾ ਦਰਜਾ ਮਹਾਰਾਜ ਨੇ ਦਿੱਤਾ, ਤੁਸੀਂ ਨਿਤਨੇਮ ਕਰਕੇ ਆਏ ਹੋ। ਪਾਤਸ਼ਾਹ ਕਹਿੰਦੇ ਮੋਹ ਦੇ ਵਿੱਚ ਰਹਿੰਦੇ ਆ, ਮੋਹ ਤੋਂ ਨਲੇਪ ਹੋਣਾ, ਤਾਂਹੀਓ ਰੋਜ਼ ਪੜ੍ਹਾਉਣਗੇ। ਇੱਕ ਮਾਂ ਨਿਤਨੇਮ ਵੀ ਕਰਦੀ ਹੈ, ਗੋਦੀ 'ਚ ਛੋਟਾ ਜਿਹਾ ਬੱਚਾ, ਬੱਚਾ ਰੋਣ ਲੱਗ ਪਿਆ, ਉਹਨੂੰ ਚੁੱਕ ਕੇ ਗੋਦੀ 'ਚ ਪਾ ਲਿਆ, ਪਰ ਨਾਲ ਉਹ ਸੁੱਤੇ ਬੱਚੇ ਨੂੰ ਗੋਦੀ 'ਚ ਪਲਾ ਪਾ ਕੇ ਇੱਕ ਹੱਥ ਨਾਲ ਦਬਾਉਂਦੀ ਹੈ, ਇੱਕ ਹੱਥ ਨਾਲ ਬਾਣੀ ਪੜ੍ਹ ਰਹੀ ਹੈ, ਗੁਟਕਾ ਫੜ ਕੇ ਕੀ ਪੜ੍ਹਿਆ? ਇਹ ਕੁਟੁੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ, ਸਾਥ ਤੇਰੇ ਚੱਲੇ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਐ। ਨਹੀਂ ਉਹ ਜਾਣਾ, ਸਾਥ ਉਹਨੇ ਜਾਣਾ ਜਿਹਨੂੰ ਮੈਂ ਪੜ੍ਹ ਰਹੀ ਹਾਂ, ਉਹ ਵਾਹ ਵਾਹ ਬਾਣੀ ਨਿਰੰਕਾਰ ਨੇ ਨਾਲ ਜਾਣਾ। ਇਹ ਚੀਜ਼ ਹਜ਼ੂਰ ਕਹਿੰਦੇ ਮੋਹ ਦੇ ਪਸਾਰੇ ਚੋਂ ਗੁਰੂ ਰਾਹੀਂ ਕਿਸੇ ਨੂੰ ਸੁੱਖ ਮਿਲਦਾ ਹੈ।
ਜਿਸ ਕੋ ਨਦਰ ਕਰੇ ਗੁਰ ਪੂਰਾ,
ਪਰ ਜਿਹਦੇ ਉੱਤੇ ਪੂਰਾ ਸਤਿਗੁਰੂ ਨਦਰ ਕਰੇ,
ਸ਼ਬਦ ਮਿਲਾਏ ਗੁਰਮਤ ਸੂਰਾ।
ਭਾਈ ਉਹਦੀ ਸੁਰਤੀ ਨੂੰ ਗੁਰੂ ਦੇ ਮਤ ਰਾਹੀਂ ਸਤਿਗੁਰੂ ਮਿਲਾ ਲੈਂਦੇ ਨੇ, ਫਿਰ ਉਹ ਗੁਰਸਿੱਖ ਜਿਹੜਾ ਸੂਰਾ ਬਣ ਜਾਂਦਾ, ਭਾਵ ਵਿਕਾਰਾਂ ਨਾਲ ਲੜਨ ਦੀ ਸਮਰੱਥਾ ਆ ਜਾਂਦੀ, ਮੋਹ ਦੇ ਜਾਲ ਨੂੰ ਕੱਟਣ ਦੀ ਤਾਕਤ ਆ ਜਾਂਦੀ। ਇਸ ਤਰ੍ਹਾਂ ਗੁਰੂ ਦੀ ਮੱਤ ਰਾਹੀਂ ਉਹ ਸਿੱਖ ਸੂਰਾ ਬਣਦਾ ਹੈ।
ਨਾਨਕ ਗੁਰ ਕੇ ਚਰਨ ਸਰੇ ਵੋ, ਜਿਨ ਭੁੱਲਾ ਮਾਰਗ ਪਾਇਆ।
ਇਸ ਲਈ ਭਾਈ ਰੋਜ਼ ਆਪਣੇ ਗੁਰੂ ਦੇ ਚਰਨ ਸਿਮਰੋ, ਵਾਹਿਗੁਰੂ ਵਾਹਿਗੁਰੂ ਜਪੋ, ਕਿਉਂ ਜਿਹਨੇ ਭੁੱਲਿਆ ਨੂੰ ਮਾਰਗ ਪਾਇਆ। ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀ ਕਰਤਨ ਲਾਗੀ ਵਾਰ, ਭੁੱਲੇ ਮਾਰਗ ਜਿਨੇ ਬਤਾਇਆ। ਐਸਾ ਗੁਰ ਵਡਭਾਗੀ ਪਾਇਆ, ਰੋਜ਼ ਆਪਣੇ ਗੁਰੂ ਦੇ ਚਰਨ ਸਰੇਵੋ, ਭਾਵ ਉਹਦਾ ਸ਼ੁਕਰਾਨਾ ਕਰਨਾ, ਕਿਉਂ ਉਹਨੇ ਭੁੱਲਿਆਂ ਨੂੰ ਮਾਰਗ ਪਾਇਆ ਹੈ।
ਸੰਤ ਜਨਾ ਹਰ ਧਨ ਜਸ ਪਿਆਰਾ,
ਕਹਿੰਦੇ ਭਾਈ ਜਦੋਂ ਦਾ ਕੋਈ ਪਿਆਰਾ ਸਾਧੂ ਸੰਤ ਬਣ ਜਾਂਦੇ ਨਾ, ਸੰਸਾਰ ਵੱਲੋਂ ਉਹਦਾ ਅੰਤ ਹੋਣ ਲੱਗ ਪੈਂਦਾ, ਮੋਹ ਮਾਇਆ ਸੰਸਾਰ ਵਿਕਾਰ, ਸੰਤ ਦੀ ਅਵਸਥਾ ਵੱਲ ਜਾਂਦਾ। ਕੀ ਮਿਲਦਾ? ਹਰ ਧਨ ਜਸ ਪਿਆਰਾ, ਵਾਹਿਗੁਰੂ ਜੀ ਦੇ ਨਾਮ ਰੂਪੀ ਯਸ ਉਹਨੂੰ ਪਿਆਰਾ ਲੱਗਦਾ, ਉਹਨੂੰ ਪਿਆਰਾ ਲੱਗਦਾ। ਔਰ ਸਾਧ ਸੰਗਤ ਇੱਕ ਚੀਜ਼ ਨੋਟ ਕਰਿਓ, ਜਿਹੜੇ ਬੰਦੇ ਨਸ਼ੇੜੀ ਹੁੰਦੇ ਨਾ, ਨਸ਼ੇੜੀਆਂ ਨੂੰ ਨਸ਼ੇੜੀ ਚੰਗੇ ਲੱਗਦੇ, ਤੁਸੀਂ ਤੋੜ ਕੇ ਵੇਖੋ, ਨਹੀਂ ਟੁੱਟਦੇ ਉਹਦੇ ਨਾਲ। ਸ਼ਰਾਬੀ ਬੰਦੇ ਸ਼ਰਾਬੀਆਂ ਕੋਲ ਬਹਿਣਾ ਉਹਨਾਂ ਨੂੰ ਚੰਗਾ ਲੱਗਦਾ। ਔਰ ਫਿਰ ਬੜੇ ਕਮਾਲ ਦੀ ਗੱਲ, ਜਦੋਂ ਉਹ ਬੰਦੇ ਸ਼ਰਾਬੀ ਬਹਿ ਜਾਂਦੇ, ਉਹ ਛੇਤੀ ਪੈਗ ਮੁੱਕਣ ਨਹੀਂ ਦਿੰਦੇ। ਉਹ ਕੀ ਕਹਿੰਦੇ? ਉਹ ਬਹਿ ਜਾ ਯਾਰ, ਕੋਈ ਬਹਿ ਜਾ, ਜੇ ਹੋਰ ਬਹਿ ਜਾ। ਉਹ ਕਿਉਂ ਲੰਬਾ? ਉਹਨਾਂ ਨੂੰ ਉਹ ਚੰਗਾ ਲੱਗਦਾ। ਏਦਾਂ ਹਜ਼ੂਰ ਕਹਿੰਦੇ ਹਰ ਧਨ ਜਸ ਪਿਆਰਾ, ਭਾਈ ਜਪਣ ਵਾਲਿਆਂ ਨੂੰ ਜਦੋਂ ਪਿਆਰ ਪੈਦਾ ਹੁੰਦਾ, ਉਹ ਬੰਦਗੀ ਵਾਲਿਆਂ ਕੋਲ ਬਹਿੰਦੇ ਨੇ, ਉਹਨਾਂ ਦਾ ਦਿਲ ਕਰਦਾ ਹੋਰ ਬੈਠੀ ਹੈ, ਹੋਰ ਬੈਠੀ ਹੈ। ਉਹਨਾਂ ਨੇ ਉਹ ਪੀਤੀ ਹੁੰਦੀ ਹੈ ਅੰਦਰੋਂ, ਜਿਨ ਪੀਤੀ ਤੇ ਸਮੋਖ ਦੁਆਰ। ਜਿਵੇਂ ਸ਼ਰਾਬੀ ਬੰਦਾ ਉੱਠਦਾ ਨਹੀਂ ਛੇਤੀ, ਏਦਾਂ ਭਾਈ ਜਪਣ ਵਾਲੇ ਨਹੀਂ ਛੇਤੀ ਉੱਠਦੇ। ਮੈਂ ਰਾਤ 2-2 ਵਜੇ ਤੱਕ ਲੋਕ ਬਹਿ ਕੇ ਰੱਬ ਦੀਆਂ ਕਥਾ ਕਹਾਣੀਆਂ ਕਰਦੇ, ਦਿਲ ਹੀ ਨਹੀਂ ਕਰਦਾ ਜਾਣ। ਹੋਰ ਸੁਣਾ ਦਿਓ ਕੋਈ ਮਹਾਂਪੁਰਸ਼ਾਂ ਦੀ, ਹੋਰ ਕੋਈ ਰੱਬ ਦੀ ਗੱਲ ਸੁਣਾ ਦਿਓ, ਹੋਰ ਕੋਈ ਰੱਬ ਦੇ ਪਿਆਰਿਆਂ ਦੀ ਸੁਣਾ ਦਿਓ। ਭਾਈ ਅੰਦਰੋਂ ਮੋਹ ਲੱਗਦਾ। ਇਹਨੂੰ ਹਜ਼ੂਰ ਨੇ ਉਦਾਹਰਣ ਵੀ ਦਿੱਤੀ ਬਾਣੀ ਅੰਦਰ, ਕਹਿੰਦੇ ਜੋ ਅਮਲੀ ਅਮਲ ਨਾ ਅੰਬੜੇ। ਭਾਈ ਇਸ ਤਰ੍ਹਾਂ ਦਾ ਅੰਦਰ ਮੋਹ ਹੈ। ਅੱਜ ਮਹਾਰਾਜ ਬਖਸ਼ਿਸ਼ ਕਰਦੇ, ਇਹ ਫਿਰ ਸੰਤ ਜਨਾਂ ਨੂੰ ਧਨ ਜਸ ਪਿਆਰਾ ਲੱਗਦਾ ਹੈ।
ਗੁਰਮਤ ਪਾਇਆ ਨਾਮ ਤੁਮਾਰਾ,
ਗੁਰੂ ਦੀ ਮਤ ਰਾਹੀਂ ਨਾਮ ਉਹਨਾਂ ਨੂੰ ਫਿਰ ਅੰਦਰ ਵਸ ਜਾਂਦਾ, ਗੁਰੂ ਦੀ ਮਤ ਰਾਹੀਂ ਇਹ ਨਾਮ ਮਿਲਦਾ ਹੈ।
ਜਾਚਕ ਸੇਵ ਕਰੇ ਦਰ ਹਰ ਕੈ, ਹਰ ਦਰ ਗਹਿ ਜਸ ਗਾਇਆ।
ਕਹਿੰਦੇ ਭਾਈ ਉਹ ਫਿਰ ਮੰਗਤੇ ਬਣ ਕੇ, ਸੇਵਕ ਬਣ ਕੇ ਜਸ ਮੰਗਦੇ, ਔਰ ਜਦੋਂ ਉਹ ਜਪਣ ਲੱਗ ਪੈਂਦੇ ਸੇਵਕ, ਹਰ ਦਰਗਾਹ ਜਸ ਗਾਇਆ ਦਾ ਅਰਥ ਹੈ ਉਹ ਜਪਦਿਆਂ ਜਪਦਿਆਂ ਰੱਬ ਦੀ ਦਰਗਾਹ ਵਿੱਚ ਪਹੁੰਚ ਜਾਂਦੇ। ਉਹੀ ਯਸ ਉਹਨਾਂ ਨੂੰ ਦਰਗਾਹ ਵਿੱਚ ਪਹੁੰਚਾ ਦਿੰਦਾ, ਉਹ ਯਸ ਹੀ ਉਹਨਾਂ ਵਾਸਤੇ ਦਰਗਾਹ ਬਣਦਾ ਹੈ।
ਸਤਿਗੁਰ ਮਿਲੇ ਤਾਂ ਮਹਿਲ ਬੁਲਾਏ,
ਕਹਿੰਦੇ ਜਦੋਂ ਸਤਿਗੁਰੂ ਕਿਰਪਾ ਬਖਸ਼ਿਸ਼ ਕਰ, ਮਹਿਲ ਬੁਲਾਏ ਦਾ ਅਰਥ ਉਹਦੀ ਸੁਰਤੀ ਨੂੰ ਸਤਿਗੁਰੂ ਆਪਣੇ ਘਰ ਵਿੱਚ ਬੁਲਾ ਲੈਂਦੇ ਨੇ। ਸਰੀਰ ਸੰਸਾਰ 'ਚ ਰਹਿੰਦਾ, ਸੁਰਤੀ ਉਹਦੇ ਮਹਿਲ ਵਿੱਚ ਰਹਿਣ ਲੱਗ ਪੈਂਦੀ ਹੈ, ਫਿਰ ਸਰੀਰ ਉੱਤੇ ਜੋ ਕੁਝ ਵਰੋਂ ਵਰਤਦਾ ਉਹਦਾ ਅਸਰ ਨਹੀਂ ਹੁੰਦਾ। ਜਦੋਂ ਜਹਾਜ ਧਰਤੀ ਤੋਂ ਸੈਂਕੜੇ ਫੀਟ ਉੱਪਰ ਚਲਿਆ ਜਾਂਦਾ, ਧਰਤੀ ਤੇ ਵਰਤਦਾ ਹੋਇਆ ਬੱਦਲ ਵਰਦਾ ਮੀਂਹ, ਜਹਾਜ਼ ਉੱਤੇ ਕੋਈ ਅਸਰ ਨਹੀਂ। ਇੱਦਾਂ ਭਾਈ ਸੁਰਤੀ ਹੈ, ਉਹਨੂੰ ਗੁਰੂ ਮਹਿਲ ਵਿੱਚ ਬੁਲਾ ਲੈਂਦੇ ਹਨ।
ਸੱਚੀ ਦਰਗਾਹ ਗਤ ਪਤ ਪਾਏ,
ਕਹਿੰਦੇ ਭਾਈ ਉਹ ਸੱਚੀ ਦਰਗਾਹ ਵਿੱਚ ਉਹਨਾਂ ਨੂੰ ਮੁਕਤੀ ਵੀ ਮਿਲਦੀ, ਪਤ ਦਾ ਅਰਥ ਹੈ ਇੱਜ਼ਤ ਵੀ ਮਿਲਦੀ। ਪ੍ਰਭ ਕੋ ਸਿਮਰੈ ਸੇ ਧਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ, ਉਹ ਸੋਭਾ ਪਤ ਵਾਲੇ ਹੋ ਜਾਂਦੇ ਹਨ।
ਸਾਕਤ ਠੋਰ ਨਾਹੀ ਹਰ ਮੰਦਰ,